ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਾ ਸੇਵਕ ਜਨ ਮਾਨੈ ਪਰਦਖ ਗੁਰੂ ਨਿਸਤਾਰੇ ਆਓ ਦਿੱਲੀ ਸ਼ਹਿਰ ਇਲਾਕੇ ਦੀਆਂ ਸੰਗਤਾਂ ਦੇ ਵੱਡੇ ਭਾਗ ਜਾਗੇ ਹਨ ਜਿਨ੍ਹਾਂ ਪ੍ਰਾਣੀਆਂ ਨੇ ਬਚਨ ਸੁਣ ਕੇ ਗੁਰੂ ਦਾ ਪਿਆਰ ਹੋਰ ਵਧਾਇਆ ਅੰਮ੍ਰਿਤ ਛਕਿਆ ਤਕਰੀਬਨ 7500 ਪ੍ਰਾਣੀਆਂ ਨੇ ਅੰਮ੍ਰਿਤ ਛਕਿਆ ਹੈ ਉਹ ਸਾਹਿਬਜ਼ਾਦਾ ਅਜੀਤ ਸਿੰਘ ਜਿਵੇਂ ਕਲਗੀਆਂ ਵਾਲੇ ਪਾਤਸ਼ਾਹ ਦੇ ਪੁੱਤਰ ਹਨ ਅੱਜ ਉਹਨਾਂ ਨੇ ਵੀ ਆਨੰਦਪੁਰ ਸਾਹਿਬ ਗੁਰੂ ਸਾਹਿਬਾਂ ਦੇ ਘਰ ਵਿੱਚ ਜਨਮ ਲੈ ਰਿਹਾ ਹੈ ਜਿਨ੍ਹਾਂ ਨੂੰ ਅੰਮ੍ਰਿਤ ਛਕ ਕੇ ਜਨਮ ਮਿਲ ਜਾਵੇ ਉਹਨਾਂ ਨੂੰ ਸੰਗਤਾਂ ਗੁਰੂ ਕੀਆਂ ਮਹਾਂਪੁਰਖ ਤੇ 10 ਗੁਰੂਆਂ ਦੀ ਜੋਤ ਉਹਨਾਂ ਨੂੰ ਲੱਖ ਲੱਖ ਵਧਾਈ ਹੋਵੇ ਉਹ ਵਧਾਈ ਦੇ ਪਾਤਰ ਹਨ ਇਹ ਕੰਮ ਦੁਨੀਆਂ ਤੇ ਅਸਲੀ ਬੰਦਾ ਕਰਨ ਵਾਸਤੇ ਆਇਆ ਹੈ ਹੁਣ ਮਨੋਰਥ ਪੂਰਾ ਹੋ ਗਿਆ ਹੈ ਕਿਹੜਾ ਗੁਰੂ ਦੇ ਮਿਲਾਪ ਵਾਲਾ ਭਈ ਪ੍ਰਾਪਤ ਮਾਨੁੱਖ ਦੇ ਹੋ ਰਹੀ ਆ ਗੋਬਿੰਦ ਮਿਲਣ ਕੀ ਇਹ ਵਾਰੀ ਆ ਗਈ ਹੈ ਅਵਰ ਕਾਜ ਤੇਰੀ ਕਿਤੇ ਨਾਕਾਮ ਮਿਲ ਸਾਧ ਸੰਗ ਭੱਜ ਕੇਵਲ ਨਾਮ ਹੁਣ ਅੰਮ੍ਰਿਤ ਛਕ ਲਿਆ ਹੁਣ ਆਪਾਂ ਕੇਵਲ ਨਾਮ ਜਪਣਾ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕਲਯੁਗ ਦੇ ਵਿੱਚ ਸਭ ਨੂੰ ਨਾਮ ਨਾ ਤਾਰਿਆ ਅੱਜ ਵੀ ਨਾਮ ਨਾ ਹੀ ਤਰਨਾ ਅੱਗੇ ਨੂੰ ਵੀ ਨਾਮ ਨਾ ਹੀ ਤਾਰਨਾ ਕਲਯੁਗ ਦੇ ਵਿੱਚ ਗੁਰੂ ਸਾਹਿਬਾਂ ਨੇ ਕਲਯੁਗ ਨਾਮੇ ਕੀ ਵਡਿਆਈ ਆਵ ਕਲੂ ਆਇਓ ਰੇ ਇੱਕ ਨਾਮ ਬੋਵੋ ਜਿਨ ਜਿਨ ਨਾਮ ਧਿਆਇਆ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਕਨੇਰੇ ਗੁਰੂ ਨਾਨਕ ਸਾਹਿਬ ਨੇ ਹਿੰਦੁਸਤਾਨ ਦੀ ਦਿਸ਼ਾ ਦੇਖੀ ਸਾਰੇ ਸੰਸਾਰ ਦੀ ਦਿਸ਼ਾ ਦੇਖੀ ਵੀ ਜੀਵਾਂ ਦਾ ਬੇੜਾ ਪਾਰ ਕਿਵੇਂ ਹੋ ਸਕਦਾ ਉਸ ਟਾਈਮ ਤੇ ਦਿਸ਼ਾ ਐਸੀ ਸੀ ਹੋਮਾਂ ਦਾ ਕਰਮ ਵੱਧ ਹੋ ਰਿਹਾ ਸੀ ਨਾਮ ਵੀ ਜਪਦੇ ਸੀ ਪੁੱਠੇ ਵੀ ਲੰਕਦੇ ਸੀ ਧੂਣੇ ਵੀ ਤਾਪਦੇ ਸੀ ਜੱਗ ਵੀ ਕਰਦੇ ਸੀ ਪਰ ਉਹ ਕਹਿੰਦਾ ਮੈਂ ਜੱਗ ਕੀਤਾ ਰਾਜਾ ਅਮਰੀਕ ਕਹਿੰਦਾ ਮੈਂ ਇਸ ਕਰਕੇ ਸਭ ਮੈਂ ਦੀ ਆਵਾਜ਼ ਆਉਣ ਲੱਗ ਪਈ ਸੀ ਪਰ ਗੁਰੂ ਜੀ ਨੇ ਦੋ ਰਸਤੇ ਬਹੁਤ ਸੌਖੇ ਕੱਢਤੇ ਕਬੀਰ ਸੇਵਾ ਕੋ ਦੋਏ ਭਲੇ ਇੱਕ ਸੰਤ ਕਰਾਮ ਰਾਮ ਜੋ ਦਾਤਾ ਮੁਤ ਕੋ ਸੰਤ ਜਪਾਵਾ ਨਾਮ ਗੁਰੂ ਸਾਹਿਬਾਂ ਨੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਮਰਿਆਦਾ ਬਦਲਤੀ ਸਤਯੁਗ ਵਿੱਚ ਪੁੱਠੇ ਲੌਂਕਣਾ ਧੂਣੇ ਤਾਪਣੇ ਜਲ ਧਾਰੇ ਕਰਨੇ ਹਮਨ ਪਾਉਣੇ ਜੱਗ ਕਰਨੇ ਇਹ ਕਲਯੁਗ ਵਿੱਚ ਹੁਣ ਨਹੀਂ ਕੰਮ ਕਰਨਾ ਹੁਣ ਗੁਰੂ ਜੀ ਨੇ ਨਾਨਕ ਘਰ ਬੈਠਿਆ ਜੋਗ ਪਾਈ ਹੈ ਜੋਗ ਦਾ ਮਤਲਬ ਹੈ ਅਸੀਂ ਗੁਰੂ ਜੋਗੇ ਬਣ ਜਾਣਾ ਜੁਗਤ ਨੂੰ ਪਾ ਲੈਣਾ ਜਤੀ ਸਦਾਵੇ ਜੁਗਤ ਨਾ ਜਾਣਾ ਛੱਡ ਵਹੇ ਘਰ ਬਾਰ ਹੁਣ ਸਾਡੇ ਕੋਲ ਜੁਗਤੀ ਹੋਣੀ ਬੜੀ ਜ਼ਰੂਰੀ ਹੈ ਅੰਬਰ ਛੱਕ ਕੇ ਨਾਮ ਜਪਣਾ ਨਾਮ ਜਪ ਕੇ ਸਭ ਨਾਲ ਪਿਆਰ ਪਾਉਣਾ ਪਿਆਰ ਸੁਭਾਅ ਨੂੰ ਬਦਲਣਾ ਹੈ ਅਸੀਂ अमर छा के सुभा साडा मिठा होना बड़ा जरूरी है। सबे वस्तु कौड़िया एक सच्चे नाव मिठा। एक बेरा पंजे पातशाह दरबार विच श्री अमृतसर विराज दे सन, कुछ एक संगता ने बेनती की पातशाह कोई ऐसा बेड़ा तैयार करो, काजग बहुत बढ़ गया है, संगता 24 घंटे बेड़े विच बैठ के पार हो जान। 12 बजे दोपहरे अगे अरदास हो जाती सी दरबार साहब, शाम नूं फिर दवान सजदा सी, गुरु जी उठ के राम विच हो जांदे सन, अंदर चले जांदे सन। संगतां दूरों दूरों आण के फिर कई वापस ओवें ही जाना पैंदा सी। गुरु पंजवें पातशाह नूं बेनती की, गरीब नवाज कोई ऐसा 24 घंटे वास्ते बेड़ा तैयार करो जो कलजगी बंदा जदों भी आवे उदों बेड़े च बह के पार हो जाए। गुरु पंजवें पातशाह ने बाबा बुढ़ा जी नूं हुक्म कीता, बाबा जी तुसी ऐ करो, गोंदवाल साहब जावो, तीसरे पातशाह दे साहिबजादे बाबा मोहन जी उन्हां कोले गुरु का खजाना पिया, गुरु का खजाना पोथियां पईयां, जाओ ओ लेके आओ, लियाओ बेड़ा पार करन वास्ते एक नवा बेड़ा तैयार करिए। गुरमुखो बाबा बुढ़ा जी पांच सेवादारां नूं नाल लेके बाबा मोहन जी दे कोले गए। बाबा मोहन जी बहुत सोहना चवारा बना के ते पलंग डाह के उत्ते पोथियां रख के विराजमान कीतियां होईयां पोथियां ते अंदरों बार ला के कुंडा, एक हथ च माला लैके ते दूजे हथ विच तलवार लैके बैठे सन, पहरा दे रहे सन। पहरा ये डिप्टी तीसरे पातशाह ने लाई सी भी ये गुरु का खजाना सांभ के रखियो, कोई समा आवेगा असीं खुद आप लवांगे, खुद आप आण के फिर लवांगे। पर बाबा मोहन जी उस डीक विच भी बैठे सन ते पहरा भी दे रहे सन ते सिमरन भी कर रहे सन समाधि विच, फिर भी गुरु नानक तीसरे दी पंथ बंश सी। ते जिस टाइम ते बाबा बुढ़ा जी गए, बाबा जी ने जान सार चबारे दे विच वाज दित्ती ते बूहा खड़काया, आख्या बाबा मोहन जी बार खोलो। बाबा मोहन जी बोले नहीं, एक आवाज नहीं दित्ती, बहुत आवाजां दित्तियां पर बाबा मोहन जी जमे नहीं बोले। गुरमुखो एक पैर 3 घंटे बाबा बुढ़ा जी आवाजां मार दे रहे, गोंदवाल सारा पिंड तां उठ खड़िया, नाले सुबह दा टाइम सी, आण गुआंढां नूं पता लग गया भी कोई आवाजां मार रहा, पर बाबा मोहन जी नहीं उठे, ना बूहा खोलिया। अखीर बाबा बुढ़ा जी ओवें मुड़ गए। जदों श्री अमृतसर गुरु साहब नूं जाके मत्था टेकिया, गुरु साहब कहिंदे बाबा बुढ़ा जी की गल खाली आउंदे हो? कहिंदे पातशाह तुहाडियां तुसीं जाणो, बहुत आवाजां मारियां बाबा मोहन जी नूं, बार नहीं खोलिया। गुरु साहब कहिंदे क्यों बार नहीं खोलिया? कहिंदे पातशाह दो ही अनुमान लग सकदे है भी 3 घंटे आवाजां मारियां भी, जां तां पोथियां दा उन्हां नूं हंकार है, हौमा है भी असीं किसे तों की लैणा है, तीसरे पातशाह दे साहिबजादे हां, पोथियां साडे कोले है ते जां फिर शरीर छड्ड गए। दो ही गल्लां है। गुरु अर्जन साहब पातशाह कहिंदे ने बाबा बुढ़ा जी ना तां उन्हां ने शरीर छड्डिया ते ना ही उन्हां नूं माण है, हंकार है, पर जिथे ओ पहुंचे है ना उथे तुहाडी आवाज नहीं पहुंची। हुण आपां भी इत्थे बैठे हैं, गुरु का खजाना गुरु ग्रंथ साहब परदाख गुरु ग्रंथ साहब बैठे है। हुण आपां कित्थे पहुंचना? आपां जे पछाण नूं पहुंचांगे तां पछाण नूं जावांगे, जे गां नूं वेखांगे तां गां नूं तुरांगे, जे मुड़ मुड़ पिछे नूं वेखांगे तां देर लगेगी सफर पूरा करन वास्ते, जे मूर नूं वेखांगे तां मूर नूं तुरांगे रिसु सानू। गुरु अर्जन साहब कहिंदे बाबा जी जिथे बाबा मोहन जी पहुंचे तुहाडी आवाज नहीं पहुंची। बाबा बुढ़ा जी ने हाथ जोड़ के आख्या गरीबन महाराज किथे पहुंची है? वो तो चवारे दे अंदर है, पहुंचे किथे है? जे अंदर ना होण तां बार खुला होवे, अंदरों कुंडा लगे। गुरु अर्जन साहब कहिंदे बाबा जी वो पहुंचे है, किथे पहुंचे है? घर सुभागा शब्द वाज है, किथे पहुंची है? सुभागे घर च पहुंची है। घर सो भाग है शब्द वाज है, की आख्या? कला जित कर धारी है। पांच दूत किथे पहुंचे? हुण आपां किथे पहुंचण? पांच दूत तो वास कीते, पांच दूत बस कर ले बाबा जी, बाबा मोहन जी ने गुरु के खजाने कोले बह के पांच दूत तो बस कीते। काल कंटक मारिया, धुर कर्म पाया, हुण आपां किवें धुर पहुंचांगे? कर्म तो बन रहे हैं, धुर वाले कर्म किवें बनणगे साडे? धुर कर्म पाया तद जिनक से नाम हर के लागे, कहे नानक तैं सुख हुआ तित घर आना हद वाजे। बाबा मोहन जी, बाबा जी इथे पहुंचे है, बाबा मोहन जी इनी अवस्था उच्ची विच बैठे है। फिर महाराज हुण की करिए? गुरु अर्जन साहब कहिंदे खुद असी आप चलदे आ। गुरु अर्जन साहब पातशाह आप गए, पहला तो एक मंजी साहब तैयार किया। मंजी साहब बाबा बुढ़ा जी कहिंदे पातशाह मंजी साहब की करना है? कहिंदे गुरु का खजाना पोथियां लियावांगे। बाबा बुढ़ा जी नूं बाबा जी कहण लगे पातशाह हूं तां तुहाडी रजा है, पहला एक बारी चलता आईए, पोथियां तां असीं मगरों लियावांगे। असीं तीन घंटे बार खड़काया पर बूहा नहीं खोलिया। गुरु अर्जन साहब कहिंदे निम्रता ना जावे, की नहीं मिल सकदा, कित्थों नहीं मिल सकदा। वेखो ये बचन तुहाडे काम आउण वाले आ, पल्ले बन्नण वाले। गुरु अर्जन साहब कहिंदे मंजी साहब तैयार करो, एक कंडियाल रण सिंघिया वाले सांख नाल रागी जथा कीर्तन करदे गुरु अर्जन साहब बाबा मोहन जी कोले पहुंचे। फिर बाबा मोहन जी अंदर चवारे च, गुरु अर्जन साहब ने आवाज नहीं दिती। बाबा मोहन बार खोल आउनी आख्या, गुरु अर्जन साहब थले बह गए रास्ते दे विच, ते बह के सरंगे ना आप कीर्तन करन लगे। गुरु अर्जन साहब जिहड़ा कीर्तन कीता वो बाणी अज गुरु ग्रंथ साहब विच आ, बाबा मोहन जी दी बाणी। बाबा मोहन दे प्रथाए ते साध संत बाणी कीती, अद्धा पैर डेढ़ घंटा कीर्तन कर रहे बाबा मोहन जी गुरु अर्जन साहब। ते सारे दी निगाह सी भी बाबा मोहन जी हुण भी बूहा खोलिया। डेढ़ घंटे बाद बूहा नहीं खोलिया, एक मोरी खोली जिन्हू अज बारी विंडो कह देने आपां, सिर्फ मोरिए खोली। डेढ़ घंटे बाद मोरी खोली तां वेख्या कौन कीर्तन कर रहे है? गुरु अर्जन साहब कीर्तन कर रहे है। बाबा बुढ़ा जी ने आख्या पातशाह बाबा मोहन जी ने दर्शन कर लिए तुहाडे, ते बूआ नहीं खोलिया, बारी खोलती है। गुरु अर्जन साहब ने सरंगा रखिया ते रागिया नूं आख्या तुसीं कीर्तन करो। मिठ बोलड़े सुहावी चाल, चरना तो नंगे रे पजामा, पीला चोला काला दाड़ा चिट्टा दस्तारा, छे फुट रब पंजवें गुरु नानक, हौली हौली अड्डे पक्के बने, ਪੌੜੀਆਂ ਚੜ ਗਏ। ਜਦੋਂ ਚੜੇ ਨਾ ਪੌੜੀ, ਬਾਹਰਲੇ ਪਾਸੇ ਖੜ ਗਏ। ਬਾਬਾ ਮੋਹਨ ਜੀ ਨੇ ਮੋਰੀ ਖੋਲ੍ਹ ਕੇ ਵੇਖਿਆ, ਵੇਖ ਕੇ ਸਾਸ ਗੁਰੂ ਅਰਜਨ ਸਾਹਿਬ ਨੂੰ ਬਾਹਰ ਨਹੀਂ ਖੋਲ੍ਹਿਆ। ਬਾਹਰ ਕੀ ਕਹਿੰਦੇ? ਕਹਿੰਦੇ ਅਰਜਨ ਦੇਵ ਕਿਵੇਂ ਆਇਆ? ਗੁਰੂ ਅਰਜਨ ਸਾਹਿਬ ਕਹਿੰਦੇ ਧੰਨ ਧੰਨ ਬਾਬਾ ਮੋਹਨ ਜੀ, ਤੁਹਾਡੀ ਚਰਨ ਧੂੜ ਲੈਣ ਆਇਆ। ਗੁਰੂ ਅਰਜਨ ਸਾਹਿਬ ਕਹਿੰਦੇ ਗੁਰਮੁਖੋ ਜਾਗੋ, ਗੁਰਗੱਦੀ ਦੇ ਮਾਲਕ, ਤੁਹਾਡੀ ਚਰਨ ਧੂੜ ਲੈਣ ਆਇਆ। ਤੇ ਹੋਰ ਕੀ ਆਖਿਆ? ਕਹਿੰਦੇ ਜੋ ਪਹਿਲੇ ਦੂਜੇ ਤੀਜੇ ਚੌਥੇ ਪਾਤਸ਼ਾਹ ਦਾ ਖਜ਼ਾਨਾ ਤੁਹਾਡੇ ਕੋਲੇ, ਉਸ ਖਜ਼ਾਨੇ ਦੇ ਦਰਸ਼ਨ ਕਰਨ ਆਇਆ। ਬਾਬਾ ਮੋਹਨ ਜੀ ਅਨੁਭਵੀ ਸਨ, ਕਮਾਈ ਵਾਲੇ ਅਨੁਭਵ ਹੋ ਜਾਂਦਾ। ਬਾਬਾ ਮੋਹਨ ਜੀ ਕਹਿੰਦੇ ਕਾਹਨੂੰ ਤੂੰ ਖਜ਼ਾਨੇ ਦੇ ਦਰਸ਼ਨ ਕਰਨ ਆਇਆ, ਕਾਹਨੂੰ ਤੂੰ ਚਰਨ ਧੂੜ ਲੈਣ ਆਇਆ, ਤੂੰ ਤਾਂ ਦੁਪਹਿਰੇ ਡਾਕਾ ਮਾਰਨ ਆਇਆ। ਤੈਨੂੰ ਅਣਮੁੱਲੀ ਗੁਰਗੱਦੀ ਮਿਲ ਗਈ, ਤੂੰ ਉੱਥੇ ਨਹੀਂ ਟਿਕ ਸਕਦਾ। ਤੈਨੂੰ ਬਣਿਆ ਬਣਾਇਆ ਗੁਰੂ ਰਾਮਦਾਸ ਦਾ ਦਰਬਾਰ ਮਿਲ ਗਿਆ, ਉੱਥੇ ਨਹੀਂ ਤੂੰ ਰਹਿ ਸਕਦਾ। ਤੇ ਮੇਰੇ ਕੋਲੇ ਖਜ਼ਾਨਾ ਜਰਦਾ ਨਹੀਂ। ਗੁਰੂ ਅਰਜਨ ਸਾਹਿਬ ਜਮੇ ਹੀ ਨਹੀਂ ਬੋਲੇ, ਮਾੜਾ ਜਿਹਾ ਵੀ ਨਹੀਂ ਬੋਲੇ, ਚੁੱਪ ਕਰਕੇ ਖੜੇ ਰਹੇ। ਬਾਬਾ ਮੋਹਨ ਜੀ ਬੋਲੀ ਗਏ, ਐਸੇ ਆਸ਼ਟੇ ਸ਼ਬਦ ਨਾਲ ਬੋਲੀ ਗਏ। ਕਿੰਨਾ ਚਿਰ ਬੋਲੀ ਗਏ? ਡੇਢ ਘੰਟਾ। ਜਦੋਂ ਬਾਬਾ ਮੋਹਨ ਜੀ ਥੱਕ ਗਏ ਨਾ ਬੋਲਦੇ, ਤੇ ਸ਼ਬਦ ਵੀ ਮੁੱਕ ਗਏ ਆਸ਼ਟੇ, ਤੇ ਫਿਰ ਕੀ ਕਹਿੰਦੇ? ਕਹਿੰਦੇ ਚੁੱਪ ਕੀਤਾ ਖੜਾ, ਬੋਲਦਾ ਨੀ, ਕੀ ਚਾਹੁੰਦਾ ਹੁਣ? ਵੇਖੋ ਪੂਰਨਿਆਂ ਤੇ ਚੱਲੋ, ਗੁਰੂ ਦੇ ਪੂਰਨੇ ਪਾਇਆ ਤੇ। ਬਾਬਾ ਮੋਹਨ ਜੀ ਕਹਿੰਦੇ ਚੁੱਪ ਕੀਤਾ ਖੜਾ, ਬੋਲਦਾ ਨੀ, ਕੀ ਚਾਹੁੰਦਾ? ਗੁਰੂ ਅਰਜਨ ਸਾਹਿਬ ਕਹਿੰਦੇ ਬਾਬਾ ਮੋਹਨ ਜੀ ਇਹੋ ਜਿਹੇ ਫੁੱਲ ਕਿਰਦੇ ਕਿਰਦੇ ਮਿੱਠੇ ਮਿੱਠੇ ਬਚਨ ਹੋਰ ਚਾਹੁੰਦਾ, ਹੋਰ ਸੁਣਾ, ਹੋਰ ਸੁਣਾ। ਬਾਬਾ ਮੋਹਨ ਜੀ ਬੂਹਾ ਖੋਲਤਾ, ਬੂਹਾ ਖੋਲਣ ਸਾਰ ਚਰਨਾਂ ਤੇ ਡਿੱਗ ਪਏ, ਚਰਨਾਂ ਤੇ, ਚਰਨਾਂ ਤੇ ਡਿੱਗ ਪਏ। ਸਾਡੇ ਹਰੇਕ ਦੇ ਘਰੇ ਲੜਾਈ ਆ, ਅੱਜ ਹਰੇਕ ਘਰ ਵਿੱਚ ਇਹ ਗੱਲ ਹੈ। ਹੁਣ ਲੜਾਈ ਦਾ ਇਲਾਜ ਕੀ ਹੈ? ਵੀ ਲੜਾਈ ਗੁਰਮੁਖੋ ਕੋਈ ਕੰਧ ਨਾ ਤਾਂ ਹੁੰਦੀ ਨੀ, ਨਾ ਕੋਈ ਕੌਲੀ ਗਲਾਸ ਨਾ ਹੁੰਦੀ ਹੈ, ਨਾ ਫਰਿੱਜ ਨਾ ਹੁੰਦੀ ਲੜਾਈ। ਲੜਾਈ ਤਾਂ ਸਾਧ ਸਾਧ ਆਪੋ ਵਿੱਚ ਹੀ ਹੁੰਦੀ ਹੈ, ਭੈਣ ਭਰਾ ਬੰਦਿਆਂ ਦੀ। ਜੇ ਇੱਕ ਕਮਲਾ ਹੈ ਤਾਂ ਦੂਜਾ ਸਿਆਣਾ ਬਣ ਜੇ, ਤੇ ਸਾਰਾ ਟੱਬਰ ਸਿਆਣਾ ਹੋ ਸਕਦਾ। ਜੇ ਇੱਕ ਰੌਲਾ ਪਾ ਰਿਹਾ, ਜੇ ਇੱਕ ਬੋਲਿਆ ਤੇ ਦੂਜਾ ਵਾਹਿਗੁਰੂ ਵਾਹਿਗੁਰੂ ਕਰੇ, ਚੁੱਪ ਕਰ ਜੇ, ਤਾਂ ਲੜਾਈ ਖਤਮ ਅੱਜ ਹੋ ਸਕਦੀ ਤੁਹਾਡੇ ਘਰ ਚ। ਜਦੋਂ ਇੱਕ ਲੜਦਾ ਤੇ ਦੂਜਾ। ਇੱਕ ਵਾਰ ਸਾਧ ਸੰਗਤ, ਮੈਂ ਦੁਸ਼ਟਾਂ ਦੇ ਰਿਹਾ, ਇੱਕ ਮਾਈ ਬਾਬਾ ਜੀ ਮਹਾਂਪੁਰਸ਼ਾਂ ਕੋਲੇ ਗਈ, ਬੇਨਤੀ ਕੀਤੀ, ਬਾਬਾ ਜੀ ਨੌ ਬੜੀ ਕੱਬੀ ਹੈ, ਜਾਣੀ ਅੜਬ ਹੈ। ਕੌਣ ਕਹਿੰਦਾ ਮੈਂ ਅੜਬ ਹਾਂ? ਹੋਵੇ ਭਲਾ ਮਾਈ ਹੋਈ ਅੜਬ। ਤੇ ਮਹਾਂਪੁਰਸ਼ਾਂ ਕੋਲੇ ਬੇਨਤੀ ਕਰਤੀ, ਬਾਬਾ ਜੀ ਨੌ ਬੜੀ ਅੜਬ ਹੈ ਤੇ ਮੈਂ ਬਹੁਤ ਔਖੀ ਹਾਂ, ਅੱਜ ਹੀ ਤੁਹਾਡੇ ਕੋਲ ਆਈ ਹਾਂ, ਮੁੜ ਕੇ ਨਹੀਂ ਆਇਆ ਜਾਣਾ, ਮੁੜ ਕੇ ਨਹੀਂ ਆਇਆ ਜਾਣਾ। ਖਬਰਾਂ ਖੂਹ ਟੋਬੇ ਪੈ ਕੇ ਮਰਾਂ, ਖਬਰਾਂ ਉਹ ਮਰੇ, ਖਬਰਾਂ ਕੀ ਹੋਊ? ਮਹਾਂਪੁਰਸ਼ਾਂ ਕੋਲੇ ਗੁਰਮੁਖੋ ਜੁਗਤੀ ਹੁੰਦੀ ਹੈ, ਤੇ ਜੁਗਤੀ ਨਾਲ ਬੰਦੇ ਦੀ ਮੁਕਤੀ ਹੋ ਜਾਂਦੀ ਹੈ। ਮਹਾਂਪੁਰਖ ਦਿਆਲੂ, ਤੇ ਮਹਾਂਪੁਰਖਾਂ ਨੇ ਆਪਣੀ ਮਾਲਾ ਦਾ ਇੱਕ ਮਣਕਾ ਕੱਢ ਲਿਆ, ਕੱਢ ਕੇ ਕਹਿੰਦੇ ਲੈ ਮਾਤਾ, ਐਸ ਮਣਕੇ ਤੇ ਰਾਮ ਰਾਮ 12 ਸਾਲ ਅਸੀਂ ਭਜਨ ਕੀਤਾ, ਆਹ ਮਣਕਾ ਲੈ ਜਾ, ਜਦੋਂ ਤੇਰੀ ਨੌਂ ਲੜੇ ਨਾ ਤੇਰੇ ਨਾਲ, ਉਦੋਂ ਇਹ ਮਣਕਾ ਜਾੜ ਥੱਲੇ ਦੇ ਲੈਣਾ, ਜਾੜ ਥੱਲੇ, ਤੇ ਜਦੋਂ ਜਿਉਂ ਜਿਉਂ ਤੇਰੀ ਨੌਂ ਜ਼ਿਆਦੇ ਲੜੇ ਨਾ, ਤਿਉਂ ਤੇ ਇਹਨੂੰ ਕੁੱਟਣਾ ਜ਼ਿਆਦੇ, ਜਾੜ ਨਾ ਕੁੱਟਣਾ ਜ਼ਿਆਦੇ, ਤੇ ਜੇ ਇਹਨੂੰ ਨਾ ਕੁੱਟਿਆ, ਨਾ ਇਹ ਤੋਂ ਕੰਮ ਲਿਆ, ਤੇ ਫਿਰ 1.25 ਮਹੀਨੇ ਚ ਤੇਰਾ ਭੋਗ ਪੈ ਜਾਏਗਾ, ਹਰਿਦੁਆਰ ਹੱਡੀਆਂ ਪਹੁੰਚ ਜਾਣੀਆਂ ਤੇਰੀਆਂ। ਆਹ ਲੈ ਇੱਕ ਮਣਕਾ ਤੈਨੂੰ ਦਿੱਤਾ, ਮਾਈ ਲੈ ਗਈ ਬਾਬਾ ਜੀ ਮਹਾਂਪੁਰਸ਼ਾਂ ਤੋਂ ਮਣਕਾ, ਤੇ ਜਾਣ ਸਾਰ ਸਾਧ ਮਾਈ ਕਹਿੰਦੀ ਆ ਭਾਂਡੇ ਜੂਠੇ ਉਵੇਂ ਪਏ ਹੈ, ਤੂੰ ਇੱਥੇ ਗੁਆਂਢਣ ਨਾਲ ਗੱਲਾਂ ਕਰ ਰਹੀ ਆ, ਆਓ ਮਾਂਜਾ ਮਾਰਨ ਵਾਲਾ, ਆਓ ਕੰਮ ਪਿਆ, ਆਓ ਕੰਮ ਪਿਆ। ਪਰ ਕੰਮ ਛੇੜਤਾ ਦਿੱਤਾ ਲੜਾਈ ਦਾ, ਤੇ ਉਹ ਕਹਿਣਗੇ ਤੂੰ ਹੁਣ ਆ ਗਈ ਹੈ। ਤੇ ਫਿਰ ਕੀ ਸੋਚਿਆ? ਮਹਾਂਪੁਰਖਾਂ ਦੀ ਜੁਗਤੀ ਵਰਤੀ, ਨਾ ਲਾ ਗਈ ਲੜਨ, ਤੇ ਮਣਕਾ ਕੱਢ ਕੇ ਸੱਸ ਜਾੜ ਥੱਲੇ ਦੇ ਲਿਆ। ਤੇ ਜੇ ਮੂਹਰਿਆਂ ਜਵਾਬ ਦਿੰਦੀ ਆ, ਉੱਤਰ ਪਰਛਣ ਹੁੰਦੇ ਆ, ਲੜਾਈ ਤਾਂ ਉੱਤਰ ਪਰਛਣਾਂ ਦਾ ਹੀ ਹੈ। ਤੇ ਜੇ ਸਾ ਮਣਕਾ ਦੇ ਲਿਆ ਜਾੜ ਥੱਲੇ, ਬਾਬਾ ਜੀ ਨੇ ਆਖਿਆ ਸੀ ਮਣਕੇ ਨੂੰ ਕੁੱਟਣਾ। ਹੁਣ ਜੇ ਮਣਕੇ ਨੂੰ ਢਿੱਲਾ ਛੱਡਦੀ ਆ ਤੇ ਮਣਕਾ ਡਿੱਗਦਾ ਤੇ ਆਪਦਾ ਭੋਗ ਪੈਂਦਾ। ਤੇ ਮਹਾਂਪੁਰਖਾਂ ਦੀ ਜੁਗਤੀ ਮਣਕੇ ਨੂੰ ਕੁੱਟੀ ਗਈ, ਤੇ ਉਹ ਨੌ ਕੱਲੀ ਗਈ ਬੋਲੀ ਗਈ। ਕੱਲੀ ਅੱਜ ਬਚਨ ਤੁਹਾਡੇ ਪੱਲੇ ਬੰਨਣ ਵਾਲਾ ਹੈ, ਕੱਲੀ ਗਈ ਬੋਲੀ ਗਈ। ਉਹਦਾ ਸਿਰ ਦੁਖਣ ਲੱਗ ਗਿਆ। ਉਹ ਕਹਿੰਦੀ ਕੀ ਤੇਰੇ ਮੂੰਹ ਨੂੰ ਚਾਬੀ ਆ ਗਈ ਹੈ, ਕੀ ਤੇਰੇ ਮੂੰਹ ਚ ਤੰਦੂਆ ਆ ਗਿਆ, ਬੋਲਦੀ ਨੀ। ਹੁਣ ਮੂਹਰੇ ਇਹ ਵੀ ਗੱਲ ਨੀ ਕਹਿ ਸਕਦੀ ਵੀ ਕਿਉਂ ਨੀ ਬੋਲਦੀ, ਕਿਉਂ ਮਣਕਾ ਡਿੱਗਦਾ, ਜਮੇ ਨੀ ਬੋਲੀ। ਇਹ ਬਚਨ ਅੱਜ ਲੈ ਕੇ ਜਾਇਓ ਤੁਸੀਂ ਲਾਸਟ ਦੀਵਾਨ ਹੈ, ਤੇ ਕਿਣਕਾ ਲੈ ਕੇ ਜਾਣਾ ਚਾਹੀਦਾ ਇਹ ਵੀ ਸਾਧ ਸੰਗਤ। ਸਭੇ ਵਸਤੂ ਕੌੜੀਆਂ ਇੱਕ ਸੱਚੇ ਨਾਂ, ਇਹੀ ਮਿੱਠਾ ਹੈ ਸਾਧ ਸੰਗਤ। ਉੱਥੇ ਸਮੇਂ ਦੇ ਅੰਦਰ ਜਦੋਂ ਮਾਈ ਦੂਜੇ ਦਿਨ ਗਈ ਬਾਬਾ ਜੀ ਕੋਲੇ, ਤੇ ਸਾਧ ਸੰਗਤ ਫਿਰ ਤੀਜੇ ਦਿਨ ਗਈ ਦੁੱਧ ਲੈ ਕੇ, ਤਾਂ ਫਿਰ ਨਾਂ ਜਾਣ ਲੱਗ ਗਈ। ਜਦੋਂ ਗਈ ਦੁੱਧ ਲੈ ਕੇ, ਬਾਬਾ ਜੀ ਕਹਿਣ ਲੱਗੇ ਬੇਟਾ ਘਰ ਸੁੱਖ ਸਾਂ ਦਾ ਠੀਕ ਹੈ? ਕਹਿੰਦੇ ਜੀ ਘਰ ਤਾਂ ਸਾਡਾ ਸੁਰਗ ਬਣ ਗਿਆ, ਮੇਰੀ ਮਾਈ ਤੁਹਾਡੇ ਕੋਲ ਆਉਂਦੀ, ਪਤਾ ਨੀ ਕੀ ਚਾਬੀ ਲਾਈ ਬਾਬੇ ਉਹ, ਬਸ ਮੇਰਾ ਤਾਂ ਸਿਰ ਦੁਖਣ ਲੱਗ ਜਾਂਦਾ ਬੋਲਦੀ ਦਾ, ਪਰ ਉਹ ਤਾਂ ਪਤਾ ਨੀ ਕੀ ਗੱਲ, ਉਹ ਮੂੰਹ ਜਿਹਾ ਕੁੱਟੀ ਜਾਊ, ਦੰਦ ਜਿਹਾ ਕਿਰਚੀ ਜਾਊ, ਪਰ ਮੈਂ ਕਹਿੰਦੀ ਹੁਣ ਵੀ ਬੋਲੀ, ਹੁਣ ਪਤਾ ਨੀ ਬੋਲਦੀ ਕਿਉਂ ਨੀ, ਪਤਾ ਨੀ ਕਰ ਕੀ ਦਿੱਤਾ ਤੁਸੀਂ ਸਾਧ ਸੰਗਤ। ਇਵੇਂ ਸੰਗਤ ਦੇ ਵਿੱਚੋਂ ਰੰਗ ਚੜ੍ਹਦਾ। ਉੱਥੇ ਵੇਖੋ ਗੁਰੂ ਅਰਜਨ ਸਾਹਿਬ ਨੇ ਸਾਡੇ ਵਾਸਤੇ ਪੂਰਨਾ ਪਾਇਆ, ਬਾਬਾ ਮੋਹਣ ਜੀ ਬੋਲੀ ਗਏ ਮੇਰੇ ਪਾਤਸ਼ਾਹ ਬੋਲੇ ਨੀ ਜਮੇ। ਤੇ ਕੀ ਕਹਿੰਦੇ ਬਾਬਾ ਮੋਹਣ ਜੀ? ਕਹਿੰਦੇ ਅਰਜਨ ਦੇਵ ਕੀ ਚਾਹੁੰਦਾ ਫਿਰ, ਬੋਲਦਾ ਨੀ ਹੁਣ, ਬੋਲਦਾ ਨੀ ਕੀ ਚਾਹੁੰਦਾ? ਗੁਰੂ ਅਰਜਨ ਸਾਹਿਬ ਕਹਿੰਦੇ ਮਿੱਠੇ ਮਿੱਠੇ ਇਹੋ ਜਿਹੇ ਬਚਨ ਹੋਰ ਸੁਣਾ। ਵੇਖੋ ਇਹ ਤੁਸੀਂ ਕਹਿ ਕੇ ਵੇਖਿਓ, ਕਹਿ ਕੇ ਕਹਿੰਦੇ ਨੀ ਅਸੀਂ, ਇਹ ਨੀ ਕਹਿੰਦੇ ਵੀ ਹੋਰ ਸੁਣਾ, ਨਹੀਂ ਸਾਡੇ ਕੋਲੇ ਬਹੁਤ ਆ ਸੁਣਾਉਣ ਨੂੰ। ਇਸ ਕਰਕੇ ਸਭ ਇਹ ਦਵਾਈ ਹੈ ਘਰ ਘਰ ਵਿੱਚ ਹੋਣੀ ਚਾਹੀਦੀ ਹੈ। ਬਾਬਾ ਜੀ ਦਾ ਵਚਨ ਹੈ, ਜਿੱਥੇ ਘਰ ਵਿੱਚ ਪਿਆਰ ਹੋਵੇ ਨਾ ਉੱਥੇ ਰੱਬ ਦੀਆਂ ਮਿਹਰਾਂ ਆਪ ਹੀ ਚਲਕੀ ਆ ਜਾਂਦੀਆਂ। ਅਰਦਾਸ ਕਰਨ ਦੀ ਲੋੜ ਨਹੀਂ, ਪਾਠ ਪੂਜਾ ਕਰਨ ਦੀ ਲੋੜ ਨਹੀਂ, ਕਿਸੇ ਨੂੰ ਸੁਨੇਹਾ ਦੇਣ ਦੀ ਲੋੜ ਨਹੀਂ। ਬ੍ਰਹਮ ਗਿਆਨੀ ਮਹਾਂਪੁਰਖ ਵੀ ਉੱਥੇ ਆਪ ਹੀ ਚਲਕੇ ਆ ਜਾਂਦੇ ਆ ਜਿੱਥੇ ਪਿਆਰ ਹੋਵੇ। ਪਿਆਰ ਨੂੰ ਵੇਖ ਕੇ ਨਾ, ਇੱਕ ਘਰੇ ਗਰੀਬੀ ਬਹੁਤ ਸੀ, ਪਿਆਰ ਨੂੰ ਵੇਖ ਕੇ ਤਾਂ ਆਕਾਸ਼ਵਾਣੀ ਹੋਈ। ਤੁਹਾਡਾ ਪਿਆਰ ਨਿਮਰਤਾ ਨੂੰ ਵੇਖ ਕੇ ਨਾ, ਨਿਰੰਕਾਰ ਕਹਿੰਦੇ ਮੈਂ ਤੁੱਠਾ ਹੋ ਗਿਆ, ਫਲਾਨੇ ਦਰਖਤ ਕੋਲੇ ਜਾਇਓ ਤੇ ਉੱਥੇ ਨਾ ਤੁਸੀਂ ਪੋਚਾ ਦਿਓ, ਪੋਚਾ ਦੇ ਕੇ ਹਵਨ ਪਾਇਓ, ਹਵਨ ਪਾ ਕੇ ਨਾ ਉਹ ਜਗ੍ਹਾ ਨੂੰ ਪੱਟਿਓ, ਪੱਟਿਓ ਤੇ ਤੁਹਾਡੇ ਵਾਸਤੇ ਧਨ ਨਿਕਲੇਗਾ। ਤੁਹਾਡੇ ਪਿਆਰ ਨੂੰ ਵੇਖ ਕੇ ਮੇਰਾ ਜੀ ਕਰਦਾ ਮੈਂ ਤੁਹਾਡੀ ਗਰੀਬੀ ਕੱਢ ਦਿਆਂ, ਗਰੀਬੀ ਕੱਢ ਦਿਆਂ। ਮਹਾਂਪੁਰਖ ਪਿਆਰ ਪਾਉਣ ਵਾਸਤੇ ਆਉਂਦੇ ਆ, ਮਹਾਂਪੁਰਖ ਆਪ ਦੀ ਪੂਜਾ ਨਹੀਂ ਕਰਾਉਣ ਆਉਂਦੇ। ਮੇਰਾ ਜੀ ਕਰਦਾ ਤੁਹਾਡੀ ਗਰੀਬੀ ਕੱਢ ਦਿਆਂ। ਉਹ ਪਰਿਵਾਰ ਸਾਰਾ ਚਲਿਆ ਗਿਆ, ਬਜ਼ੁਰਗ ਮਾਈ ਤੇ ਮੁੰਡਾ। ਜਿਸ ਟਾਈਮ ਤੇ ਬੁੜੇ ਨੇ ਆਖਿਆ ਘਰ ਵਾਲੀ ਨੂੰ ਵੀ ਜਾ ਐ ਕਰ, ਤੂੰ ਪਾਣੀ ਲਿਆ, ਕੀ ਆਖਿਆ ਸੱਤ ਬਚਨ, ਪਾਣੀ ਲਿਆਂਦਾ ਤੇ ਛਿੱਟਾ ਦਿੱਤਾ। ਫਿਰ ਸੱਸ ਤੋਂ ਲੜਕੀ ਨੂੰ ਆਖਿਆ ਵੀ ਲੱਕੜਾਂ ਲਿਆ, ਹਵਨ ਪਾਉਣਾ ਸੀ, ਲੱਕੜਾਂ ਲਿਆਂਦੀਆਂ। ਉਹਨੇ ਸੱਤ ਬਚਨ ਆਖਿਆ, ਇਹ ਘਰ ਚ ਹੋਣਾ ਚਾਹੀਦਾ ਸਾਡੇ। ਮੁੰਡੇ ਨੂੰ ਆਖਿਆ ਅੱਗ ਲਿਆ, ਸੱਤ ਬਚਨ। ਉੱਥੋਂ ਫਿਰ ਸਾਰਾ ਕੁਝ ਭਜਨ ਕੀਤਾ, ਫਿਰ ਉਹ ਜਗ੍ਹਾ ਪੱਟੀ ਤਾਂ ਉੱਥੋਂ ਇੱਕ ਘੜਾ ਨਿਕਲਿਆ ਮੋਹਰਾਂ ਦਾ, ਸੋਨੇ ਦੀਆਂ ਮੋਹਰਾਂ ਦਾ ਘੜਾ ਨਿਕਲਿਆ। ਦੁਸ਼ਟਾਂ ਦੇ ਰਿਹਾ ਮੈਂ ਤੁਹਾਡੇ ਅੰਦਰ ਹੀ ਘੜਾ, ਬਾਹਰ ਨਹੀਂ ਹੈ। ਇਸ ਕਰਕੇ ਪਿਆਰ ਦਾ ਘੜਾ ਨਿਕਲਿਆ ਆ, ਗਰੀਬੀ ਨਿਕਲ ਗਈ। ਤੇ ਗੁਆਂਢਣ ਨੇ ਪੁੱਛਿਆ, ਭੈਣੇ ਕੰਮ ਕੁੰਮ ਤਾਂ ਤੁਸੀਂ ਘੱਟ ਹੀ ਕਰਦੇ ਆ, ਤੇ ਤੁਹਾਡੀ ਗਰੀਬੀ ਕਿਵੇਂ ਨਿਕਲੀ? ਉਹ ਕਹਿੰਦੀ ਬਸ ਰੱਬ ਦੀਆਂ ਮਿਹਰਾਂ ਹੋ ਗਈਆਂ, ਫਲਾਣੇ ਦਰਖਤ ਕੋਲੇ ਗਏ ਸੀ, ਉੱਥੇ ਪੋਚਾ ਦਿੱਤਾ, ਹਵਨ ਪਾਇਆ, ਕੁਝ ਰਾਮ ਦਾ ਭਜਨ ਕੀਤਾ, ਉੱਥੇ ਜਗ੍ਹਾ ਪੱਟੀ, ਉੱਥੇ ਘੜਾ ਨਿਕਲਿਆ। ਉਹ ਗੁਆਂਢਣ ਕਹਿੰਦੀ ਨਾ ਆਪਣੇ ਘਰ ਵਾਲੇ ਨੂੰ ਵੀ ਆਪਾਂ ਵੀ ਚੱਲੀਏ, ਤੇ ਰੋਜ਼ ਘੋਟਣੋ ਘੋਟਣੀ ਹੁੰਦੇ ਸੀ, ਛਿੱਤਰ ਪਤੌਲਾ ਰੋਜ਼ ਖੜਕਦਾ ਸੀ, ਪਿਆਰ ਦਾ ਸਾਧ ਸੰਗਤ 12 ਕੋ ਉਹਨਾਂ ਦੇ ਦੂਰ ਦੀ ਲੰਘਦਾ ਸੀ। ਉਹ ਘਰ ਵਾਲੀ ਕਹਿੰਦੀ ਆਪਣੇ ਵੀ ਗਰੀਬੀ ਨਿਕਲੂ, ਚੱਲੀਏ। ਪਹਿਲਾਂ ਤਾਂ ਬੁੜਾ ਕਹਿੰਦਾ ਗਾਏ ਜਿਹਾ ਕੀ ਜਾਣਾ, ਗਏ ਪਏ ਆ, ਪਰ ਉਹ ਮਸਾਂ ਸਾਸਾਂ ਲੈ ਗਈ ਪਰਿਵਾਰ ਨੂੰ ਮਾਈ, ਤੇ ਉਹ ਸਾਸ ਤਾਂ ਮਾਈ ਬੁੜੇ ਨੂੰ ਕਹਿਣ ਲੱਗੀ ਵੀ ਪਾਣੀ ਲਿਆ। ਬੁੜਾ ਕਹਿੰਦਾ ਡੁੱਬਣਾ। ਉਹ ਸਾਸ ਤਾਂ ਫਿਰ ਮੁੰਡੇ ਨੂੰ ਆਖਿਆ ਅੱਗ ਲਿਆ, ਕਹਿੰਦਾ ਕਿਉਂ ਮੱਚਣਾ। ਕੁੜੀ ਨੂੰ ਆਖਿਆ ਲੱਕੜਾਂ ਲਿਆ, ਕਹਿੰਦੀ ਚਿਖਾ ਚੜ੍ਹਨੀ ਹੈ। ਉਥੋਂ ਆਵਾਜ਼ ਆਈ ਵੀ ਲਿਜਾਣ ਵਾਲੇ ਲੈ ਗਏ, ਤੁਹਾਡੇ ਵਾਸਤੇ ਕੁਛ ਨੀ। ਹੁਣ ਇਹ ਤੁਸੀਂ ਘਰ ਚ ਵਰਤੋ ਗੱਲ ਨੂੰ, ਜੇ ਮੇਰਾ ਘਰ ਚ ਤੁਹਾਡੇ ਟਿਕਣਗੀਆਂ ਕਿਵੇਂ ਟਿਕਣਗੀਆਂ? ਮੇਰਾ ਪਿਆਰ ਦਾ ਸਬੂਤ ਸਾਡਾ ਘਰ ਦਾ ਬਜ਼ੁਰਗ ਆ ਨਾ, ਜੇ ਘਰ ਦੇ ਸੱਸ ਖੁਸ਼ ਹੈ ਉਹਨੂੰ ਪਹਿਲਾਂ ਰੁੱਖਾ ਹੀ ਟੁਕੜਾ ਮਿਲਦਾ ਹੋਵੇ, ਸੁੱਕਾ ਮਿਲਦਾ ਹੋਵੇ, ਉਹ ਵੀ ਖੁਸ਼। ਪਰ ਜੇ 3 ਖੂੰਜੇ ਪਰੌਠੇ ਵੀ ਰੱਖੀਏ ਤੇ ਘਰ ਦੇ ਵਿੱਚ ਲੜਾਈ ਹੈ, ਫਿਰ ਉਹ ਕਹਿੰਦਾ ਚੱਲ ਆਪਾਂ ਤਾਂ ਕਿਤੇ ਹੋਰ ਹੀ ਚੱਲਦੇ, ਜਾਂ ਬਾਹਰਲੇ ਘਰੇ ਚੱਲਦੇ ਹਾਂ, ਜਾਂ ਦੁਕਾਨ ਤੇ ਚੱਲਦੇ ਹਾਂ, ਜਾਂ ਗੁਰਦੁਆਰਾ ਸਾਹਿਬ ਚੱਲਦੇ ਹਾਂ, ਵੀ ਮੈਥੋਂ ਇਹ ਲੜਾਈ ਚੱਲੀ, ਇਹੀ ਰੱਬ ਦਾ ਕੰਮ ਹੈ। ਇਸ ਕਰਕੇ ਸਾਧ ਸੰਗਤ ਗੁਰਮੁਖ ਨਾਮ ਜਪੋ, ਮਨ ਮੇਰੇ ਨਾਨਕ ਪਾਵੋ ਸੂਰਤ ਨੇਰੇ, ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਐ ਸਾਧਕਾ ਸੰਗ। ਵੇਖੋ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੂੰ ਬਾਬਾ ਮੋਹਨ ਜੀ ਕਹਿੰਦੇ ਕੀ ਚਾਹੁੰਦਾ, ਕਹਿੰਦੇ ਫੁੱਲ ਕਰਦੇ ਇਹੋ ਜਿਹੇ ਮਿੱਠੇ ਮਿੱਠੇ ਹੋਰ ਵਚਨ ਸੁਣਾ। ਖੋਲਤਾ ਬਾਰ, ਬਾਰ ਖੋਲ ਕੇ ਚਰਨਾਂ ਤੇ ਡਿੱਗ ਪਏ ਬਾਬਾ ਮੋਹਨ ਜੀ। ਬਾਬਾ ਮੋਹਨ ਜੀ ਚਰਨਾਂ ਤੇ ਡਿੱਗ ਪਏ ਤੇ ਬਾਂਹ ਫੜ ਕੇ ਤੇ ਸੱਸ ਗੁਰੂ ਅਰਜਨ ਸਾਹਿਬ ਗਲੱਫੜੀ ਪਾ ਕੇ ਮਿਲੇ ਤੇ ਅੰਦਰ ਪਲੰਘ ਦੇ ਕੋਲੇ ਆਸਣ ਲਾਇਆ, ਚਰਨ ਫੜ ਕੇ ਕਹਿੰਦੇ ਨਾ ਤੀਸਰੇ ਪਾਤਸ਼ਾਹ ਮੇਰੇ ਪਿਤਾ ਜੀ ਨੇ ਆਖਿਆ ਸੀ ਵੀ ਇਹ ਜਿਹੜਾ ਖਜ਼ਾਨਾ ਨਾ ਵੀ ਅਸੀਂ ਖੁਦ ਲੈਣ ਆਵਾਂਗੇ, ਤੇ ਤੁਸੀਂ ਮੇਰੇ ਹੁਣ ਪਿਤਾ ਰੂਪ ਆ ਗਏ ਹੋ, ਤੇ ਮੈਂ ਤੁਹਾਡਾ ਇਮਤਿਹਾਨ ਕੀਤਾ, ਮੈਨੂੰ ਮਾਫ਼ੀ ਦਿਓ, ਬਖਸ਼ ਲਓ। ਇਮਤਿਹਾਨ ਕਿਉਂ ਕਰਨਾ ਪਿਆ? ਵੀ ਗੁਰਗੱਦੀ ਦਾ ਰੌਲਾ ਸੀ ਵੀ ਕਿਤੇ ਪਿਰਥੀ ਚੰਦ ਕੋਲੇ ਆ ਕਿ ਤੁਹਾਡੇ ਕੋਲੇ ਗੱਦੀ ਹੈ। ਮੈਂ ਇਮਤਿਹਾਨ ਕੀਤਾ, ਹੁਣ ਬਚਨ ਸੁਣਿਓ, ਇਮਤਿਹਾਨ ਤੁਹਾਡਾ ਕਿਉਂ ਕੀਤਾ? ਜਿਹੜਾ ਪੋਥੀਆਂ ਵਿੱਚ ਸੁਭਾਅ ਹੈ ਨਾ ਪਹਿਲੇ ਦੂਜੇ ਤੀਜੇ ਪਾਤਸ਼ਾਹ ਦਾ, ਉਹੀ ਤੁਹਾਡਾ ਸੁਭਾਅ ਹੈ। ਹੁਣ ਜਿੰਨਾ ਪਹਿਰਾ ਦੇਣਾ ਸੀ ਮੈਂ ਦੇਤਾ, ਹੁਣ ਖਜ਼ਾਨੇ ਦਾ ਤੇ ਤੁਹਾਡਾ ਕੋਈ ਫਰਕ ਨਹੀਂ, ਹੁਣ ਮਾਲਕ ਆ ਗਏ ਆ ਤੁਸੀਂ ਖਜ਼ਾਨੇ ਦੇ। ਇਸ ਕਰਕੇ ਜਿਹੜਾ ਪੋਥੀਆਂ ਦੇ ਵਿੱਚ ਸੁਭਾਅ ਹੋਆ ਨਾ, ਮੈਂ ਇਮਤਿਹਾਨ ਕਰ ਲਿਆ, ਉਹੀ ਤੁਹਾਡਾ ਸੁਭਾਅ। ਮੈਂ ਡਰਦਾ ਸੀ ਕੋਈ ਪਰਾਇਆ ਬਨਾਉਟੀ ਗੁਰੂ ਬਣ ਕੇ ਪੋਥੀਆਂ ਲੈ ਨਾ ਜਾਵੇ, ਇਸ ਕਰਕੇ ਮੈਂ ਬੂਹਾ ਨਹੀਂ ਸੀ ਖੋਲਿਆ। ਹੁਣ ਇਹ ਖਜ਼ਾਨੇ ਦੇ ਮਾਲਕ ਬਣ ਗਏ ਤੁਸੀਂ ਤੇ ਗੁਰਗੱਦੀ ਦੇ ਮਾਲਕ ਤੁਸੀਂ, ਇਹ ਖਜ਼ਾਨਾ ਲੈ ਜਾਓ। ਵੇਖੋ ਕਿਵੇਂ ਖਜ਼ਾਨਾ ਲੈ ਕੇ ਜਾਂਦੇ, ਹੁਣ ਅਸੀਂ ਖਜ਼ਾਨੇ ਦੇ ਮਾਲਕ ਕਿਵੇਂ ਬਣਾਂਗੇ? ਮੈਂ ਮੇਰੀ ਨੂੰ ਮਾਰ ਦੇ, ਦੋ ਚੀਜ਼ਾਂ ਮਾਰ ਦੇ, ਮੈਂ ਮੇਰੀ, ਜਗ ਲਗ ਮੇਰੀ ਮੇਰੀ ਕਰਾ ਤਾਂ ਕਾਜ ਏਕ ਭੀ ਨਾ ਸਰਾ, ਜਬ ਲਗ ਮੇਰੀ ਮੇਰੀ ਮਿਟ ਜਾਏ ਪ੍ਰਭੂ ਜੀ ਤੇਰਾ ਕਾਜ ਸਵਾਰਨ ਆਏ। ਮੈਂ ਮੇਰੀ ਨੂੰ ਮਾਰ ਦੇ, ਮੁੰਜੋ ਨਿੱਕਾ ਕੁੱਟ ਮਨ ਭਾਵੇ ਤਾਂ ਸਾਹਿਬ ਦੇ ਤੇ ਭਰੇ ਖਜ਼ਾਨੇ ਲੁੱਟ। ਭਰੇ ਖਜ਼ਾਨਿਆਂ ਦੇ ਮਾਲਕ ਬਣਨਾ ਅਸੀਂ, ਅੱਧੇ ਤੇ ਊਣਿਆਂ ਦੇ ਨਹੀਂ ਬਣਨਾ। ਇਹ ਗੁਰੂ ਗ੍ਰੰਥ ਸਾਹਿਬ ਇੱਕ ਦਰਗਾਹ ਦਾ ਖਜ਼ਾਨਾ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ। ਮੈਂ ਉੱਥੇ ਵਿਚਾਰ ਕਰ ਰਿਹਾ ਸੀ, ਗੁਰੂ ਨਾਨਕ ਸਾਹਿਬ ਨੇ ਸੰਸਾਰ ਦੀ ਦਿਸ਼ਾ ਵੱਲ ਵੇਖ ਕੇ ਨਾ ਵੇਖਿਆ ਜੀਵ ਕਿਵੇਂ ਤਰ ਸਕਦੇ ਹੈ। ਹੁਣ ਪੁੱਠੇ ਲੌਂਕਣਾ ਨਹੀਂ ਤਰ ਸਕਦੇ, ਧੂਣੇ ਤਾਪਣ ਜਲ ਧਾਰੇ ਕਰਨਾ ਨਹੀਂ ਤਰ ਸਕਦੇ। ਗੁਰੂ ਜੀ ਨੇ ਆਖਿਆ ਸੇਵਾ ਤੇ ਸਿਮਰਨਾ ਤਰ ਸਕਦੇ ਹੈ, ਪਰ ਇਹਦੇ ਵਿੱਚ ਵੀ ਸੇਵਾ ਸਿਮਰਨ ਦਾ ਕਾਨੂੰਨ ਬਣਾਉਣਾ ਪਊ। ਹੁਣ ਦਿੱਲੀ ਹੈ ਨਾ, ਇੱਥੇ ਇੱਥੋਂ ਸਾਰੇ ਕਾਨੂੰਨ ਜਾਣਦੇ ਹੈ, ਇੱਥੋਂ ਦਾ ਰਾਜਾ ਕਾਨੂੰਨ ਬਣਾਉਂਦਾ। ਹੁਣ ਜੇ ਰਾਜਾ ਬਦਲੂ ਤਾਂ ਕਾਨੂੰਨ ਬਦਲੂ, ਤੇ ਕਾਨੂੰਨ ਕਿੱਥੋਂ ਚੱਲਦੇ ਸੀ? ਪੁੱਠਾ ਲੌਂਕਣਾ, ਧੂਣੇ ਤਾਂ ਆਪਣੇ ਮੁੰਦਰਾਂ ਪਾਉਣੀਆਂ, ਇਹ ਗੋਰਖਨਾਥ ਕੋਲੋਂ ਚੱਲਦੇ ਸੀ ਕਾਨੂੰਨ, ਗੋਰਖਨਾਥ ਕੋਲੋਂ। ਤੇ ਗੋਰਖਨਾਥ ਬੈਠਾ ਸੀ ਸਮੇਤ ਪਰਬਤ ਤੇ, ਜਿੱਥੇ ਹੇਮਕੁੰਡ ਧਰਤੀ ਹੈ ਨਾ, ਬਦਰ ਨਰੈਣੀ ਹੈ, ਉੱਥੇ ਪਰਬਤ ਤੇ ਸਮੇਧ ਪਰਬਤ ਤੇ ਗੋਰਖਨਾਥ ਬੈਠਾ ਸੀ। ਉੱਥੇ ਗੁਰਮੁਖੋ ਕੋਈ ਪਹੁੰਚ ਨਹੀਂ ਸੀ ਸਕਦਾ, ਕੋਈ ਸੈਂਸ ਦਾ ਜੋਗੀ ਹੈ ਨਹੀਂ ਸੀ, ਨਾ ਘੋੜੇ ਤੇ ਕੋਈ ਜਾ ਸਕਦਾ ਨਾ ਜਹਾਜ਼ ਤੇ, ਪਰ ਮੇਰੇ ਗੁਰੂ ਨਾਨਕ ਪਾਤਸ਼ਾਹ ਗਏ। ਇੱਥੋਂ ਦੇ ਰਾਜੇ ਕੋਲੇ ਜਾਣਾ ਹੋਵੇ ਹਰੇਕ ਜਾ ਨਹੀਂ ਸਕਦਾ, ਪਰ ਉਸ ਟਾਈਮ ਤੇ ਗੁਰੂ ਨਾਨਕ ਸਾਹਿਬ ਗੋਰਖ ਦੇ ਕੋਲੇ ਗਏ, ਗੋਰਖਨਾਥ ਕੋਲੇ, ਤੇ ਗੋਰਖਨਾਥ ਬੜਾ ਹੈਰਾਨ ਹੋਇਆ ਵੀ ਇੱਥੇ ਸੱਸ ਇਹ ਕੌਣ ਆ ਗਿਆ। ਪਰ ਕਮਾਈ ਵਾਲਾ ਸੀ ਗੋਰਖ, 250 ਸਾਲ ਦੀ ਉਮਰ ਸੀ, ਤਪੱਸ਼ੀ ਸੀਗਾ। ਗੋਰਖ ਨੇ ਵੇਖਿਆ ਕੌਣ ਆ ਗਿਆ, ਕੌਣ ਹੈ, ਫੁਰਨਾ ਬਣਿਆ, ਜਾਂ ਤਾਂ ਮੈਨੂੰ ਗੁਰੂ ਧਾਰਨ ਆਇਆ, ਗੁਰੂ ਧਾਰਨ ਆਇਆ, ਤੇ ਜਾਂ ਫਿਰ ਚਰਚਾ ਕਰਨ ਆਇਆ, ਦੋ ਹੀ ਗੱਲਾਂ ਹੋ ਸਕਦੀਆਂ। ਪਰ ਜੇ ਇਹਨੂੰ ਕਹੀਏ ਮੈਨੂੰ ਗੁਰੂ ਧਾਰ ਲਾ, ਕਿਤੇ ਇਹਦਾ ਧਾਰਿਆ ਨਾ ਹੋਵੇ, ਧਾਰਿਆ ਨਾ ਹੋਵੇ। ਗੋਰਖ ਨੇ ਤੀਰ ਇੱਕ ਤੇ ਨਿਸ਼ਾਨੇ ਦੋ ਲਾਤੇ, ਕੀ ਆਖਿਆ, ਹੇ ਪੁਰਖਾ ਤੈਨੂੰ ਕੌਣ ਸਖਤ ਲਿਆਈ, ਇੱਥੇ ਕਿਵੇਂ ਆਇਆ ਗਿਆ ਤੂੰ, ਹੁਣ ਪਤਾ ਲੱਗੂ ਕਿਵੇਂ ਆਇਆ। ਗੋਰਖ ਨੇ ਆਖਿਆ, ਹੇ ਨਾਨਕ ਤਪਾ ਕੌਣ ਸਖਤ ਲਿਆਈ, ਕਿਵੇਂ ਆਇਆ। ਵੇਖੋ ਜਵਾਬ ਕੈਸਾ ਦਿੱਤਾ ਗੁਰੂ ਸਾਹਿਬਾਂ ਨੇ। ਗੁਰੂ ਜੀ ਕਹਿੰਦੇ, ਹਾਂ ਜਪਿਆ ਪਰਮੇਸ਼ਰ, ਗੁਰੂ ਨਾਨਕ ਦੇਵ ਪਾਤਸ਼ਾਹ ਨੇ ਆਪਣੇ ਗੁਰੂ ਨੂੰ ਮੂਹਰੇ ਕੀਤਾ, ਆਪਣੇ ਗੁਰੂ ਨੂੰ। ਹੁਣ ਜੇ ਕੋਈ ਤੁਹਾਨੂੰ ਪੁੱਛੇ, ਤੁਸੀਂ ਕਿਸੇ ਸਿੱਖ ਨੂੰ, ਰਿਸ਼ਤੇਦਾਰ ਨੂੰ ਮਿਲੋ, ਤੇ ਸੱਸ ਕਹੋ ਕੀ ਹਾਲ ਹੈ, ਉਹ ਕਹਿੰਦਾ ਹਾਲ ਚੰਗਾ। ਚੰਗਾ ਗੁਰਮੁਖ ਹੋ ਨਹੀਂ ਸਕਦਾ ਹਾਲ, ਪਹਿਲਾਂ ਚੰਗਾ ਕਹੂ ਫਿਰ ਕਹੂ ਬੜਾ ਮੰਦਾ ਕਹੂਗਾ। ਇਹ ਪੁੱਛ ਲਓ ਕਿਸੇ ਨੂੰ ਮਰਜ਼ੀ, ਕੋਈ ਧੀ ਬਣੀ ਹੋ, ਕੋਈ ਜਵਾਈ ਬਣੀ ਹੋ, ਕੋਈ ਪੁੱਤਰ ਬਣੀ ਹੋ, ਸਭ ਨਾਨਕ ਦੁਖੀ ਆ ਸਭ ਸੰਸਾਰ। ਪਰ ਕੋਈ ਪੁੱਛਦਾ ਵੀ ਕੀ ਹਾਲ ਹੈ, ਇਉਂ ਨਹੀਂ ਕਹਿਣਾ ਚੜ੍ਹਦੀ ਕਲਾ, ਇਉਂ ਨਹੀਂ ਕਹਿਣਾ, ਕਿਵੇਂ ਕਹਿਣਾ। ਕੋਈ ਪੁੱਛਦਾ ਕੀ ਹਾਲ ਹੈ, ਹੱਥ ਜੋੜ ਕੇ ਉਹਨੂੰ ਕਹਿਣਾ ਗੁਰੂ ਸਾਹਿਬ ਦੀ ਕਿਰਪਾ ਹੈ, ਇਉਂ ਕਹਿਣਾ, ਜਾਣੀ ਰੱਬ ਦੀ ਰਜ਼ਾ ਚ ਰਹਿਣਾ ਅਸੀਂ, ਚਾਹੇ ਕਿਰਪਾ ਨਹੀਂ ਤਾਂ ਵੀ, ਜੇ ਤੂੰ ਸਿੱਖ ਹਾਂ, ਪਰ ਕਿਰਪਾ ਹੀ ਕਿਰਪਾ। ਦੱਦਾ ਦੋਸਤ ਦੋਸਤ ਕਰਮ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸਤ ਨਾ ਦੀਜਿਆ ਅਵਰ ਜਾਣਾ। ਪੁੱਛਿਆ ਕੀ ਹਾਲ ਹੈ, ਚੜ੍ਹਦੀ ਕਲਾ, ਇਹ ਖੁਸ਼ਕ ਭਗਤੀ ਹੈ ਜਿਹੜੀ ਤਰ ਭਗਤੀ ਹੈ ਨਾ, ਇਹ ਅਸੀਂ ਗੱਲ ਕਹਿਣੀ ਹੈ ਵੀ ਗੁਰੂ ਸਾਹਿਬ ਦੀ ਕਿਰਪਾ। ਜਦੋਂ ਤੂੰ ਗੁਰੂ ਸਾਹਿਬ ਆਖੇਗਾ ਨਾ, ਉਦੋਂ ਤੇਰੇ ਚਿਹਰੇ ਵੱਲ ਵੇਖ ਕੇ ਉਹ ਚਿਹਰਾ ਜਿਹੜਾ ਤੇਰਾ, ਉਹ ਗੁਰੂ ਦੀ ਕਿਰਪਾ ਵਾਲਾ ਉਹਨੂੰ ਨਜ਼ਰ ਆਵੇਗਾ, ਤੇਰੀਆਂ ਅੱਖਾਂ ਵਿੱਚ ਗੁਰੂ ਨਾਨਕ ਦਾ ਸਰੂਪ ਨਜ਼ਰ ਆਵੇਗਾ। ਨਜ਼ਰ ਉਹ ਆਖੇਗਾ ਇਹ ਪਰਪੱਕ ਗੁਰੂ ਦਾ ਸੇਵਕ ਹੈ, ਪੱਕਾ ਸੇਵਕ ਹੈ, ਇਹ ਟੁੱਟਣ ਵਾਲਾ ਨਹੀਂ ਹੈ ਸਾਸਨ। ਜੇ ਸੁਖ ਦੇ ਤੁਝੀ ਰਾਧੀ ਦੁੱਖ ਵੀ ਤੁਝੇ ਤੇ, ਜੇ ਭੁੱਖ ਦੇ ਤੀ ਰਾਜਾ ਦੁੱਖ ਵਿੱਚ, ਕੀ ਪੁੱਛਿਆ ਕੀ ਹਾਲ ਹੈ ਤੇਰਾ, ਗੁਰੂ ਸਾਹਿਬ ਦੀ ਕਿਰਪਾ। ਬਸ ਜਿਹਦੇ ਕੋਲੇ ਇਹ ਗੱਲ ਆ ਗਈ ਨਾ, ਉਹਦੇ ਕੋਲ ਕਿਰਪਾ ਜਾਂਦੀ ਹੋਈ ਨਹੀਂ, ਸਮਝ ਆਈ ਹੋਈ ਹੈ, ਇਹ ਗੱਲ ਕਹਿਣੀ ਹੈ। ਤੇ ਮੇਰੇ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਗੋਰਖ ਨੇ, ਕੀ ਪੁੱਛਿਆ, ਹੇ ਨਾਨਕ ਤਪਾ ਕੌਣ ਸਖਤ ਲਿਆਈ। ਗੁਰੂ ਸਾਹਿਬਾਂ ਨੇ ਵੇਖੋ ਜਵਾਬ ਦਿੱਤਾ, ਆਪਣੇ ਬਚਨ ਪੱਲੇ ਬੰਨਣ ਵਾਲਾ, ਹਾਂ ਜਪਿਆ ਪਰਮੇਸ਼ਰ। ਗੋਰਖ ਨੇ ਆਖਿਆ ਇਹਦਾ ਗੁਰੂ ਧਾਰਿਆ ਵਾ, ਇਹ ਖੈਰ ਨਹੀਂ ਹੈ ਜਿਹੜਾ ਮੇਰੇ ਕੋਲ ਆਇਆ। ਹਾਂ ਜਪਿਆ ਪਰਮੇਸ਼ਰ, ਇਹਦਾ ਤਾਂ ਗੁਰੂ ਪਰਮੇਸ਼ਰ, ਕਿਵੇਂ ਜਪਿਆ। ਗੋਰਖ ਨੇ ਆਖਿਆ, ਧੂਣੇ ਤਾਪ ਕੇ ਜਪਿਆ ਜਾਂ ਪੁੱਠਾ ਲੌਂਕੇ ਜਪਿਆ ਜਾਂ ਜਲ ਧਾਰਾ ਕੀਤਾ। ਹੁਣ ਗੁਰੂ ਜੀ ਕੀ ਕਹਿੰਦੇ, ਭਾਉ ਨਾ ਜਪਿਆ, ਹਾਂ ਜਪਿਆ ਪਰਮੇਸ਼ਰ, ਭਾਉ ਭਾਉ ਨਾ ਜਪਿਆ। ਹੁਣ ਇਹ ਗੱਲ ਅੱਜ ਸਾਡੇ ਕੋਲ ਹੋਣਾ ਚਾਹੀਦੀ ਹੈ, ਸਾਨੂੰ ਇਸ ਇਸਤਰੀ ਨੂੰ ਪਤੀ ਦਾ ਭਾਉ, ਪੁੱਤਰ ਨੂੰ ਪਿਤਾ ਦਾ, ਤੇ ਸਿੱਖ ਨੂੰ ਗੁਰੂ ਦਾ ਭਾਉ ਹੋਣਾ ਜ਼ਰੂਰ ਹੈ। ਜੇ ਭਾਉ ਚੱਕਿਆ ਜਾਵੇ ਬਾਪੂ ਦਾ, ਪੁੱਤਰ ਨੂੰ ਪੁੱਤਰ ਨਾ ਲਾਇਕ ਬਣ ਜਾਂਦਾ, ਇਸ ਸਤਰੀ ਨੂੰ ਪਤੀ ਦਾ ਭਾਅ ਚੱਕਿਆ ਜਾਵੇ ਤਾਂ ਸਾਸਕ ਕਨਾਰ ਬਣ ਜਾਂਦੀ ਹੈ। ਪਰ ਇਸ ਕਰਕੇ ਸਾਧ ਸੰਗਤ ਸਿੱਖ ਨੂੰ ਗੁਰੂ ਦਾ ਭਾਅ ਨਾ ਹੋਵੇ ਤਾਂ ਉਹ ਕਲਯੁਗ ਦਾ ਬੰਦਾ ਬਣ ਜਾਂਦਾ। ਇਸ ਕਰਕੇ ਗੁਰੂ ਸਾਹਿਬਾਂ ਨੇ ਬਚਨ ਕਰਿਆ ਕੀ ਆਖਿਆ, ਹਉ ਜਪਿਆ ਪਰਮੇਸ਼ਰੋ। ਗੋਖ ਨੇ ਪੁੱਛਿਆ ਪੁੱਠਾ ਲਾਉਂ ਕੇ ਜਪਿਆ ਕਿ ਕਾਨੂੰਨ ਸੀ ਨਾ ਉਹਦਾ। ਹੁਣ ਬਾਬੇ ਨਾਨਕ ਨੇ ਕਾਨੂੰਨ ਬਦਲਣਾ ਸੀ। ਗੁਰੂ ਜੀ ਕਹਿੰਦੇ ਗੋਰਖ ਵੀ 250 ਸਾਲ ਹੋ ਗਿਆ ਤੈਨੂੰ ਹਜੇ ਗਿਆਨ ਨਹੀਂ ਆਇਆ ਵੀ ਪੈਰ ਦਿੱਤੇ ਤੁਰਨ ਨੂੰ, 9 ਮਹੀਨੇ ਮਾਤਾ ਦੇ ਪੇਟ 'ਚ ਵੀ ਪੁੱਠਾ, ਤੇ ਤੂੰ ਜਿਹਨੂੰ ਚੇਲਾ ਬਣਾਉਣਾ ਉਹਨੂੰ ਵੀ ਪੁੱਠਾ ਲਮਕਾਉਣਾ। ਪੁੱਠਾ ਉਹੀ ਲਮਕਾ ਸਕਦਾ ਜਿਹੜਾ ਆਪ ਪੁੱਠਾ ਹੁੰਦਾ, ਤੇਰੇ ਕਾਨੂੰਨ ਹੀ ਪੁੱਠੇ ਹੈ। ਗੁਰੂ ਜੀ ਕਹਿੰਦੇ ਮੇਰੇ ਮਤ ਵਿੱਚ ਇਹ ਖੰਡਣਾ। ਗੁਰੂ ਜੀ ਕਹਿੰਦੇ ਜਿਹੜਾ ਮੇਰਾ ਸੇਵਕ ਸਿੱਖ ਹੋਵੇਗਾ ਉਹ ਸਿੱਧਾ ਬੈਠੇਗਾ, ਦੁਨੀਆਂ ਨੂੰ ਸਿੱਧੇ ਰਾਹ ਪਾਵੇਗਾ, ਸਿੱਧੇ ਰਾਹ। ਹੁਣ ਪੈਰਾਂ ਨਾਲ ਸਿੱਧੇ ਰਾਹ ਤੁਰਿਆ ਜਾਊ ਕਿ ਸਿਰ ਦੇ ਨਾਲ? ਗੋਰਖ ਨੂੰ ਕੋਈ ਜਵਾਬ ਨਹੀਂ ਆਇਆ। ਗੁਰੂ ਜੀ ਕਹਿੰਦੇ ਹਉ ਜਪਿਆ ਪਰਮੇਸ਼ਰੋ ਭਾਉ ਭਗਤ। ਭਗਤ ਬਣ ਕੇ ਜਪਣਾ, ਅਸੀਂ ਹੰਕਾਰੀ ਬਣ ਕੇ ਨਹੀਂ ਜਪਣਾ। ਭਾਉ ਭਗਤ ਸੰਗ, ਗੁਰੂ ਨੂੰ ਅੰਗ ਸੰਗ ਸਮਝ ਕੇ ਜਪਣਾ। ਹਰ ਵਕਤ ਗੁਰੂ ਨੂੰ ਅੰਗ ਸੰਗ ਸਮਝਣਾ, ਗੁਰੂ ਮੇਰੇ ਨਾਲ ਹੈ, ਹਰ ਵਕਤ ਨਾਲ ਹੈ, ਇਉਂ ਸਮਝਣਾ ਸਾਧ ਸੰਗਤ। ਕੀ ਆਖਿਆ, ਉਹ ਅਵਿਨਾਸੀ ਰਾਇਆ ਆੜ ਪੈਰ ਸੰਗ ਵਾਸਤੇ ਹੈ। ਆਹ ਗੁਰੂ ਸਾਹਿਬ ਫਰਮਾਉਂਦੇ ਆ, ਉਹ ਅਵਿਨਾਸੀ ਰਾਇਆ ਆੜ ਪੈਰ ਸੰਗ ਵਾਸਤੇ ਡਰ ਕਾਹਾਂ ਤੇ ਆਇਆ। ਕਿੰਨਾ ਸੋਹਣਾ ਫਰਮਾਨ, ਡਰ ਕਾਹਾਂ ਤੇ ਆਇਆ। ਫਿਰ ਕੀ ਆਖਿਆ, ਡਰ ਡਰ ਮਰਤੇ ਜਬ ਜਾਣਿਆ ਦੂਰ। ਕਹਿੰਦੇ ਡਰ ਡਰ ਮਰਤੇ, ਡਰਦੇ ਆ, ਤਬਕਦੇ ਆ, ਉਹ ਮਰਦੇ ਆ ਕਿਹੜੇ, ਜਿਨ੍ਹਾਂ ਨੇ ਰੱਬ ਨੂੰ ਦੂਰ ਜਾਣਿਆ। ਡਰ ਡਰ ਮਰਤੇ ਜਬ ਜਾਣਿਆ ਦੂਰ। ਕੀ ਆਖਿਆ, ਡਰ ਚੂਕਾ ਦੇਖਿਆ ਭਰਪੂਰ। ਸ਼ੇਰ ਦੀ ਸਰਨ ਲਓ, ਜਿਹੜੇ ਜੰਗਲ ਵਿੱਚ ਸ਼ੇਰ ਭੌਂਕ ਮਾਰਦਾ ਨਾ, ਜਿਹੜੇ ਗਿੱਦੜ ਤੇ ਨਿੱਕੇ ਨਿੱਕੇ ਜਾਨਵਰ ਕੌਡੀ ਬਾਡੀ ਖੇਡਦੇ, ਉਹ ਸਾਰੇ ਝਾੜੀ ਵੜ ਜਾਂਦੇ ਜਦੋਂ ਸ਼ੇਰ ਭੌਂਕ ਮਾਰਦਾ। ਸ਼ੇਰ ਦੀ ਸਮਕ ਸਰਨ ਲਓ, ਗੋਬਿੰਦ ਗੱਜਿਆ ਵਿੱਚ ਦਰਬਾਰ। ਇਸ ਕਰਕੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਸਰਨ ਸ਼ੇਰ ਦੀ ਸਰਨ ਹੈ। ਹਉ ਜਪਿਆ ਪਰਮੇਸ਼ਰੋ, ਕਿਵੇਂ ਜਪਿਆ ਭਾਉ? ਅੱਜ ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਦਾ ਭਾਉ ਹੋਣਾ ਬੜਾ ਜ਼ਰੂਰੀ ਹੈ। ਉਹ ਸਿੱਖ ਨਹੀਂ ਜਿਹਨੂੰ ਗੁਰੂ ਸਾਹਿਬ ਦਾ ਡਰ ਨਹੀਂ, ਭਾਉ ਹੋਣਾ ਚਾਹੀਦਾ। ਸੇਵਕ ਸਿੱਖ ਸਭ ਪੂਜਣ ਆਵੋ, ਗਾਵੋ ਹਰ ਹਰ ਉੱਤਮ ਬਾਣੀ, ਗਾਵੀਏ ਸੁਣੀਏ ਤਿਨਕਾ ਹਰ ਥਾਂ ਪਾਵਾ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਇਹ ਬਾਣੀ ਨੂੰ ਸਤ ਕਰਕੇ ਮੰਨਣਾ ਪਵੇਗਾ ਤੇ ਤਾਂ ਅਸੀਂ ਸੱਤ ਹੋ ਸਕਦੇ ਹਾਂ। ਉੱਥੇ ਸਾਧ ਸੰਗਤ ਗੁਰੂ ਜੀ ਕਹਿੰਦੇ ਹਉ ਜਪਿਆ ਪਰਮੇਸ਼ਰੋ ਭਾਉ ਭਗਤ। ਸੰਗ ਤਾੜੀ ਲਾਈ, ਤਾੜੀ ਨੂੰ ਤਾੜੀ ਕਹਿੰਦੇ ਸਮਾਧੀ ਨੂੰ। ਗੁਰੂ ਨੂੰ ਹਾਜ਼ਰ ਸਮਝ ਕੇ ਮੈਂ ਨੇਤਰ ਬੰਦ ਕਰਕੇ ਸਾਹਮਣੇ ਗੁਰੂ ਦਾ ਧਿਆਨ ਧਰਿਆ। ਕੀ ਆਖਿਆ, ਅੰਦਰ ਸੱਚਾ ਨੇ ਹੋ, ਅੰਦਰ ਆਖਿਆ, ਬਾਹਰ ਨਹੀਂ ਆਖਿਆ। ਤਾੜੀ ਤਾਂ ਹੀ ਲੱਗੂ ਨਾ ਸਾਡੀ। ਅੰਦਰ ਸੱਚਾ ਨੇ ਹੋ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ। ਸਾਹਮਣੇ ਗੁਰਬਾਣੀ ਦੁਆਰਾ ਫੈਸਲਾ ਮੈਂ ਕਰ ਰਿਹਾ। ਇਸ ਕਰਕੇ ਗੁਰੂ ਸਾਹਿਬ ਪਾਤਸ਼ਾਹ ਕਹਿੰਦੇ ਹਉ ਜਪਿਆ ਪਰਮੇਸ਼ਰੋ ਭਾਉ ਭਗਤ। ਸੰਗ ਤਾੜੀ ਲਾਈ, ਭਾਉ ਭਗਤ ਇਹ ਲਾਉਣੀ ਹੈ ਤਾੜੀ। ਅੰਮ੍ਰਿਤ ਵੇਲੇ ਉੱਠ ਕੇ 3 ਵਜੇ ਤੋਂ 6 ਵਜੇ ਤਾਈਂ ਸਾਰਿਆਂ ਨੇ ਆਪਾਂ ਤਾੜੀ ਲਾਉਣੀ ਹੈ। ਇਹ ਤਾੜੀ ਲਾਉਣ ਦੇ ਨਾਲ ਨਾ ਇੱਕ ਤਾਂ ਦਿਮਾਗ ਨੂੰ ਰੈਸਟ ਮਿਲਦੀ ਹੈ, ਇੱਕ ਦਿਲ ਨੂੰ ਰੈਸਟ ਮਿਲਦੀ ਹੈ, ਤੇ ਦਿਲ ਤੇ ਦਿਮਾਗ ਨਾਲ ਹੀ ਸਾਰਾ ਸਰੀਰ ਚੱਲਦਾ। ਬੰਦੇ ਦੀ ਉਮਰ ਵੱਧ ਜਾਂਦੀ ਹੈ। ਅੰਮ੍ਰਿਤ ਵੇਲੇ ਦਾ ਉੱਠਣਾ ਜਾਣੀ ਜਾਗਣਾ, ਜੇ ਕੋਈ ਜਾਗੇ ਨਿੱਤ, ਇੱਕ ਵਧੇਂਦੀ ਆਰ ਜਾ, ਦੂਜਾ ਰੱਬ ਆਵੇ ਚਿੱਤ। ਦੇਖੋ ਉਮਰ ਵੱਧਦੀ, ਇੱਕ ਵਧੇਂਦੀ ਆਰ ਜਾ, ਬੰਦਿਆ ਤੇਰੀ ਉਮਰ ਵੱਧਦੀ ਹੈ, ਦਿਲ ਤੇ ਦਿਮਾਗ ਦਾ ਦੌਰਾ ਬੰਦ ਹੋ ਜਾਂਦਾ ਬੰਦੇ ਤੋਂ, ਦਿਲ ਦਿਮਾਗ ਨੂੰ ਰੈਸਟ ਮਿਲਦੀ ਹੈ ਅੰਮ੍ਰਿਤ ਵੇਲੇ ਉੱਠਣ ਦੇ ਨਾਲ। ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ, ਔਖਦ ਮੁਖ ਦੇਵਾ ਕਾਟਾ ਜਮ ਕੀ ਫੰਦਾ। ਇਸ ਕਰਕੇ ਗੁਰੂ ਜੀ ਸੱਚੇ ਪਾਤਸ਼ਾਹ ਕਹਿੰਦੇ ਸਰਗਣ ਨਿਰਗਣ ਨਿਰੰਕਾਰ ਸੁਨ ਸਮਾਧੀ ਆਪ ਆਪਣ ਕੀਆ ਨਾਨਕ ਆਪੇ ਹੀ ਫਿਰ ਜਾਪ। ਤੀਸਰੇ ਪਾਤਸ਼ਾਹ ਜਦੋਂ ਗੁਰਗੱਦੀ ਤੇ ਬੈਠੇ ਹੈ ਨਾ, ਉਦੋਂ ਬਾਅਦ ਵੀ ਇਸ਼ਨਾਨ ਕਰਕੇ 12:15 ਵਜੇ ਕਿੱਲੀ ਨੂੰ ਕੰਧ ਦੇ ਵਿੱਚ ਗੱਡ ਕੇ ਤੇ ਕੰਧ ਦੇ ਵਿੱਚ ਕਿੱਲੀ ਨੂੰ ਗੱਡ ਕੇ ਉਹਦੇ ਨਾਲ ਹੱਥ ਪਾ ਕੇ ਗੁਰੂ ਜੀ ਫਿਰ ਵੀ ਸਮਾਧੀ 'ਚ ਹੋਇਆ ਕਰਦੇ ਸਨ। ਤੀਸਰੇ ਪਾਤਸ਼ਾਹ ਵੇਖੋ ਗੁਰਗੱਦੀ ਤੇ ਬਰਾਜ ਕੇ ਵੀ ਅੱਜ ਵੀ ਉਹ ਨਿਸ਼ਾਨੀ ਕਿੱਲੇ ਦੀ ਹੈਗੀ ਸਾਸ। ਅੱਜ ਵੀ ਅੱਜ 9ਵੇਂ ਪਾਤਸ਼ਾਹ ਭੋਰੇ ਦੇ ਵਿੱਚ 26 ਸਾਲ ਸਮਾਧੀ ਲਾਈ 9ਵੇਂ ਪਾਤਸ਼ਾਹ 26 ਸਾਲ। ਬਾਬਾ ਦੀਪ ਸਿੰਘ ਮਹਾਰਾਜ ਨੇ ਵੀ 20 ਸਾਲ ਸਮਾਧੀ ਲਾਈ ਭੋਰੇ ਦੇ ਵਿੱਚ। 36 ਸਾਲ ਬਾਬਾ ਆਨੰਦ ਸਿੰਘ ਮਾਰ ਨੇ ਕਿੱਲੀ ਨਾਲ ਕੇਸ ਬੰਨੇ। ਰਾਮ ਸਿੰਘ ਕੂਕਾ ਜਿਹੜੇ ਭੈਣੀ ਸਾਹਿਬ ਵਾਲੇ ਰਾਮ ਸਿੰਘ ਕੂਕਿਆਂ ਦਾ ਪੰਥ ਹੈ, ਉਹਨਾਂ ਨੇ 20 ਸਾਲ ਜਾਪ ਤਪ ਕੀਤਾ ਸਮਾਧੀ ਲਾ ਕੇ। ਹਾਂ ਜਪਿਆ ਪਰਮੇਸ਼ਰੋ ਭਾਉ ਭਗਤ ਸੰਗ ਤਾੜੀ ਲਾਈ। ਮਸਤੂਆਣੇ ਬਾਬਾ ਜੀ ਨੇ ਹਜ਼ੂਰ ਸਾਹਿਬ ਜਾ ਕੇ ਬਹੁਤ ਚਿਰ ਸਾਧ ਸੰਗਤ ਗਦਾਵਰੀ ਦੇ ਵਿੱਚ ਬੁੰਗੇ ਦੇ ਵਿੱਚ ਬੈਠ ਕੇ ਤਪੱਸਿਆ ਕੀਤੀ, ਸਮਾਧੀ ਲਾਈ ਸਮਾਧੀ। ਇਸ ਕਰਕੇ ਇਹਨੂੰ ਬ੍ਰੇਕ ਲਾਓ, ਰੈਸਟ ਦਿਓ। ਮਾਇਆ ਦੀ ਦੌੜ ਨਾਲ ਬੰਦਾ ਅੱਜ ਕਮਲਾ ਹੋਇਆ ਫਿਰਦਾ, ਗਲਤਾਨ ਹੋਇਆ ਫਿਰਦਾ ਸਾਧ ਸੰਗਤ। ਮਾਇਆ ਮਨੋ ਨਾ ਵਿਸਰਿਆ ਮੰਗਾ ਦਮਾ ਦਮ ਸੋ ਪ੍ਰਭ ਚਿੱਤ ਨ ਆਵਈ ਨਾਨਕ ਨਹੀਂ ਕਰਮ। ਮਾਇਆ ਕਾਲੀ ਨਾਗਣੀ ਬਿਨ ਦੰਦਾ ਜੱਗ ਖਾਇਆ। ਉਹ ਇੱਕ ਮੈਂ ਵਿਚਾਰ ਦੱਸ ਰਿਹਾ ਸੀ, ਦੋ ਠੱਗ ਸੀ ਤੇ ਦੋ ਹੋਰ ਰਲਾਰੇ ਨਾਲ 4 ਡਾਕੂ ਇਕੱਠੇ ਹੋ ਗਏ। ਕਹਿੰਦੇ ਡਾਕਾ ਮਾਰੀਏ, ਮਾਇਆ ਮਿਲੇ। ਸ਼ਿਵਜੀ ਭਗਵਾਨ ਦਾ ਮੰਦਿਰ ਬਣਦਾ ਸੀ ਨਵਾਂ, ਕੋਲ ਦੀ ਲੰਘਣ ਲੱਗੇ, ਦੋ ਦਾ ਫੁਰਨਾ ਬਣਿਆ। ਕਹਿੰਦੇ ਆਪਾਂ ਸੁੱਖ ਨਾ ਸੁੱਖ ਲਈਏ, ਸੁੱਖ ਲਈ। ਸ਼ਿਵਜੀ ਮਹਾਰਾਜ ਭਗਵਾਨ, ਜੇ 1,00,000 ਰੁਪਈਏ ਦਾ ਡਾਕਾ ਵਾਜੇ ਨਾ, 10,000 ਦਾ ਕਲਸ ਚਾੜੀਏ ਤੇਰੇ ਮੰਦਰ ਤੇ, ਕਲਸ ਸੋਨੇ ਦਾ ਦਸਵੰਦ। ਹੁਣ ਭਗਵਾਨ ਸ਼ਿਵ ਜੀ ਉਦੋਂ ਪ੍ਰਗਟ ਸਨ, ਸ਼ਕਤੀ ਪ੍ਰਗਟ ਸੀ। ਭਗਵਾਨ ਸ਼ਿਵ ਜੀ ਨੇ ਆਖਿਆ ਵੀ ਜੇ ਡਾਕਾ ਮਾਰਦੇ ਫੜੇ ਗਏ, ਮੇਰੇ ਕਲਸ ਕਿਹਨੇ ਚਾੜਨਾ? ਇਹਨਾਂ ਵਿਚਾਰਿਆਂ ਨੇ ਸੁੱਖਣਾ ਸੁੱਖੀ ਹੈ, ਇਹਨਾਂ ਦੀ ਲਾਜ ਰੱਖਣੀ ਚਾਹੀਦੀ ਹੈ। ਸ਼ਿਵਜੀ ਮਹਾਰਾਜ ਜਿਸ ਟਾਈਮ ਤੇ ਗੁਰਮੁਖੋ ਅੱਗੇ ਵਧੇ, ਦੂਰ ਦੀ ਹੋ ਕੇ ਸ਼ਿਵਜੀ ਮਹਾਰਾਜ ਨੇ ਰਸਤੇ ਵਿੱਚ 1,00,000 ਰੁਪਈਆ ਸਿੱਟਤਾ। ਉਹ ਤੁਰੇ ਜਾਂਦਿਆਂ ਦਾ ਪੈਰ ਵੱਜਿਆ ਠੇਡਾ, ਕਹਿੰਦੇ ਆਹ ਕਾਹਦਾ ਖੜਕਾ ਹੋਇਆ? ਜਦੋਂ ਪੈਸੇ ਗਿਣੇ 1,00,000 ਰੁਪਈਆ, ਚਾਰੇ ਬੜੇ ਖੁਸ਼ ਹੋਏ। ਮਾਇਆ ਕਾਲੀ ਨਾਗਣੀ ਬਿਨਾਂ ਦੰਦਾਂ ਜੱਗ ਖਾਇਆ, ਬਿਨਾਂ ਦੰਦਾਂ ਜੱਗ ਖਾਇਆ। ਮਾਇਆ ਨੂੰ ਕੂੜ ਆਖਿਆ, ਕੂੜ ਕੂੜਾ ਨੇਹੋ ਲੱਗਾ ਵਿਸਰਿਆ ਕਰਤਾਰ। ਪੁੰਨ ਜੋੜੋ, ਇਸ ਕਰਕੇ ਮਨ ਨੂੰ ਜੋੜੋ। ਮਾਇਆ ਨੂੰ ਜੋੜਨ ਵਾਲਾ ਕਦੇ ਸਾਸ ਗੁਰੂ ਤੋਂ ਖੁਸ਼ੀ ਨਹੀਂ ਲੈ ਸਕਦਾ। ਮਾਇਆ ਜੋੜੋ, ਪਰ ਮਾਇਆ ਨੂੰ ਜੋੜੋ ਤੇ ਮਨ ਗੁਰੂ ਦੇ ਨਾਲ ਜੋੜੋ। ਜੇ ਮਾਇਆ ਨੂੰ ਜੋੜੋ, ਗੁਰੂ ਦੇ ਨਾਲ ਮਨ ਨਾ ਜੋੜੋ, ਫਿਰ ਇਹ ਕਾਲੀ ਨਾਗਣੀ ਹੈ। ਪਰ ਉੱਥੇ ਸਾਧ ਸੰਗਤ ਜਿਸ ਟਾਈਮ ਤੇ ਚਾਰਾਂ ਨੂੰ 1,00,000 ਰੁਪਈਆ ਮਿਲ ਗਿਆ ਤੇ ਦੋਵਾਂ ਦਾ ਫੁਰਨਾ ਬਣ ਗਿਆ ਵੀ ਸਕੀਮ ਤਾਂ ਆਪਾਂ ਸੋਚੀ ਸੀ ਵੀ ਮੰਦਰ ਮੱਥਾ ਟੇਕੀਏ ਤੇ 1,00,000 ਰੁਪਈਆ ਮਿਲੇ, ਆਹ ਦੋ ਵਾਧੂ ਐਵੇਂ ਵਿੱਚ ਰਲਾ ਲਏ। ਉਹ ਦੂਜਾ ਕਹਿੰਦਾ ਹੁਣ ਕੀ ਹੋ ਗਿਆ? ਕਹਿੰਦੇ ਭਾਈ ਸਾਹਿਬ ਤੁਸੀਂ ਬੈਠੋ ਇੱਥੇ, ਆਪਾਂ ਭੁੱਖ ਲੱਗੀ ਹੈ ਤੇ ਮਠਿਆਈ ਲੈ ਕੇ ਆਉਂਦੇ ਹਾਂ। ਅਸੀਂ ਸ਼ਹਿਰ ਚਲੇ ਗਏ, ਦੋ ਡਾਕੂ ਜਾ ਕੇ ਰੱਜ ਕੇ ਮਠਿਆਈ ਖਾ ਲਈ। ਹਲਵਾਈ ਨੂੰ ਕਹਿੰਦੇ ਵੀ ਆਹ ਮਠਿਆਈ ਦੇ ਵਿੱਚ ਜ਼ਹਿਰ ਪਾ ਦੇ ਤੇ ਦੁੱਗਣੇ ਪੈਸੇ ਲੈ ਲਾ। ਇੱਕ ਸ਼ੇਰ ਮਠਿਆਈ ਦੇ ਵਿੱਚ ਜ਼ਹਿਰ ਪਵਾ ਲਈ ਤੇ ਝੋਲਾ ਪਾ ਲਿਆ ਗਲ ਚ, ਮਠਿਆਈ ਲਈ ਆ ਰਹੇ ਹੈ ਤੇ ਦੋ ਡਾਕੂਆਂ ਦਾ ਫੁਰਨਾ ਬਣਿਆ। ਹੁਣ ਜਿਹੜਾ ਹੋਇਆ ਹੀ ਡਾਕੂ, ਉਹਦਾ ਕਦੋਂ ਫੁਰਨਾ ਬਣਦਾ ਵੀ ਸੁਖਮਨੀ ਦਾ ਪਾਠ ਕਰਾਂ? ਦੁੱਖ ਕੀ ਫੁਰਨਾ ਬਣਿਆ ਵੀ ਜੇ ਆਪਾਂ ਲੈ ਕੇ ਭੱਜ ਜਾਂਦੇ ਤੇ ਇਹ ਵੀ ਕਰ ਲੈਂਦੇ। ਉਹ ਇੱਕ ਕਹਿੰਦਾ ਹੁਣ ਕੀ ਹੋ ਗਿਆ, ਕਹਿੰਦਾ ਹੁਣ ਤਾਂ ਉਹ ਨੇੜੇ ਹੀ ਆ ਗਏ ਆ, ਨੇੜੇ ਆ ਗਏ। ਅਖੇ ਕਰ ਤੀਰ ਕਮਾਣ, ਤੀਰ ਲੈ ਕੇ ਦੋ ਤੀਰ ਮਾਰੇ ਤੇ ਦੋਨਾਂ ਦੇ ਸਾਸ ਸਿਰ ਦੇ ਵਿੱਚ ਤੀਰ ਮਾਰੇ, ਉਹ ਡਿੱਗ ਪਏ ਤੜਫਣ ਲੱਗੇ। ਚੱਲੀਏ ਭਾਈ, ਲੱਖ ਰੁਪਈਆ ਮਿਲ ਗਿਆ। ਕਹਿੰਦੇ ਬਿਆਨ ਨਾ ਦੇ ਦੇਣ, ਹਜੇ ਤੜਫਦੇ ਆ। ਕੰਡੀ ਤੇ ਪੈਰ ਧਰਿਆ ਦੋਨਾਂ ਦੇ, ਜਾਨ ਕੱਢਦੀ ਤੇ ਹੱਸੇ, ਬੜੇ ਖੁਸ਼ ਹੋਏ। ਚਲੋ ਪੰਜਾਹ ਪੰਜਾਹ ਹਜ਼ਾਰ ਆ ਜੂਗਾ, ਤੁਰ ਪਏ। ਜਦੋਂ ਕਰਮੁਖ ਤੁਰੇ ਨਾ, ਵੇਖੋ ਹੋਣੀ, ਇੱਕ ਕਹਿੰਦਾ ਮਠਿਆਈ ਤਾਂ ਖਾ ਲਈਏ, ਮਰਿਆਵਿਆਂ ਦੇ ਗਲ ਚ ਝੋੜਾ ਲਾ ਲਿਆ, ਲਾ ਕੇ ਤੇ ਵਿਚਾਲੇ ਰੱਖ ਲਈ ਮਠਿਆਈ। ਤੇ ਆਮਣੋ ਸਾਹਮਣੇ ਬਹਿੰਦੇ ਹੁੰਦੇ ਸੀ ਅੱਗੇ ਲੋਕ, ਆਮਣੋ ਸਾਹਮਣੇ ਬਹਿ ਗਏ ਤੇ ਦੋਨੇ ਮਠਿਆਈ ਖਾਣ ਲੱਗ ਗਏ। ਜਦੋਂ ਅੱਧੀ ਮਠਿਆਈ ਖਾ ਲਈ ਨਾ, ਤੇ ਇੱਕ ਕਹਿੰਦਾ ਮੈਨੂੰ ਤਾਂ ਚੱਕਰ ਆਉਣ ਲੱਗ ਗਿਆ, ਤੇ ਦੂਜਾ ਕਹਿੰਦਾ ਵੀ ਖਾਧੀ ਵੀ ਬਾਹਰ ਨੂੰ ਆਉਂਦੀ ਹੈ। ਐ ਕਰਦੇ ਕਰਦੇ ਦੋ ਮਿੰਟ ਹੀ ਲੱਗੇ, ਦੋਨੇ ਮਰ ਗਏ। ਦੋ ਇਹ ਮਰ ਗਏ, ਦੋ ਉਹ ਮਰ ਗਏ। ਲੱਖ ਰੁਪਈਆ ਉੱਥੇ ਹੀ ਪਿਆ, ਸਾਸਨਤ ਉੱਥੇ ਹੀ ਪਿਆ ਮਾਇਆ। ਤੇ ਸ਼ਿਵਜੀ ਮਹਾਰਾਜ ਡੀਕਦਾ ਵੀ ਕਲਸ ਲੈ ਕੇ ਆਉਣਗੇ। ਹੁਣ ਦੱਸੋ ਭਗਵਾਨ ਦੇ ਕੀ ਵੱਸ ਹੈ, ਰੱਬ ਦੇ ਕੀ ਵੱਸ ਹੈ? ਸਤਿਗੁਰ ਸੱਚਾ ਕਿਆ ਕਰੇ ਜੇ ਸਿੱਖਾਂ ਮੈਂ ਚੂਕ। ਸ਼ਿਵਜੀ ਭਗਵਾਨ ਮਿਸਤਰੀਆਂ ਨੂੰ ਪੁੱਛਦਾ ਵੀ ਕੋਈ ਕਲਸ ਦਾ ਨਾਪ ਨਹੀਂ ਲੈ ਕੇ ਗਿਆ? ਕਹਿੰਦੇ ਜੀ ਇੱਥੇ ਤਾਂ ਕੋਈ ਨਹੀਂ ਆਇਆ। ਸ਼ਿਵਜੀ ਮਹਾਰਾਜ ਫਿਰ ਦੁਕਾਨ ਤੇ ਗਏ ਜਿੱਥੇ ਕਲਸ ਬਣਦੇ ਸੀ, ਕਹਿੰਦੇ ਭਾਈ ਕੋਈ ਕਲਸ ਦੀ ਸਾਈ ਨਹੀਂ ਦੇ ਕੇ ਗਿਆ? ਕਹਿੰਦੇ ਮਹਾਰਾਜ ਧੂ ਦੇ ਕੇ ਬਹਿ ਜੀ, ਇੱਥੇ ਤਾਂ ਕੋਈ ਆਉਂਦਾ ਨਹੀਂ ਗਾ। ਸ਼ਿਵਜੀ ਮਹਾਰਾਜ ਨੇ ਅਨੁਭਵ ਨਾਲ ਵੇਖਿਆ ਵੀ ਫਿਰ ਲੱਖ ਰੁਪਈਆ ਕਿੱਧਰ ਗਿਆ, ਉਹ ਡਾਕੂ ਕਿੱਧਰ ਗਏ? ਜਿਸ ਟਾਈਮ ਤੇ ਸ਼ਿਵਜੀ ਮਹਾਰਾਜ ਨੇ ਵੇਖਿਆ, ਪੰਜ ਚਾਰ ਦਿਨ ਲੰਘੇ ਤੇ ਉਹ ਚਾਰਾਂ ਦੇ ਸਾਹ ਸੰਤ ਬਦਬੋ ਕੋਲੋਂ ਆ ਰਹੀ ਮੁਸ਼ਕ ਮੁਸ਼ਕ ਤੇ ਗਿਣਜਾਂ ਇਕੱਠੀਆਂ ਹੋ ਗਈਆਂ। ਤੇ ਗਿਣਜ ਤੇ ਦੂਜੀ ਗਿਣਜ ਕਹਿ ਰਹੀ, ਭੈਣੇ ਜਿਹੜਾ ਮਨੁੱਖ ਹੁੰਦਾ ਨਾ, ਇਹਦਾ ਸੰਸਕਾਰ ਹੁੰਦਾ ਤੇ ਜਾਂ ਦਫਨ ਹੁੰਦਾ ਤੇ ਜਾਂ ਜਲ ਪ੍ਰਵਾਹ ਹੁੰਦਾ। ਇਹ ਮਨੁੱਖ ਨਹੀਂ ਹੈ, ਇਹ ਜਾਨਵਰਾਂ ਨੂੰ ਵੀ ਭੈੜੇ ਹੈ। ਕੋਈ ਇਹਨਾਂ ਦਾ ਉਗਰ ਪਾਪ ਮੂਹਰੇ ਆਇਆ ਹੋਇਆ ਹੈ, ਪਰਮੇਸ਼ਰ ਤੇ ਭੁੱਲਿਆ, ਵਿਆਪਣ ਸਭੇ ਰੋਗ, ਬੇਮੁੱਖ ਹੋਏ ਰਾਮ ਤੇ ਦੁੱਖ ਲੱਗਣ ਜਨਮ ਵਿਯੋਗ। ਇਹ ਰਾਮ ਤੋਂ ਬੇਮੁੱਖ ਹੋਏ ਕਰਕੇ ਨਾ, ਵੇਖੋ ਇਹਨਾਂ ਨਾ ਨਵਾਇਆ ਗਿਆ, ਨਾ ਖਫਣ ਪਾਇਆ ਗਿਆ, ਤੇ ਨਾ ਜਲ ਪ੍ਰਵਾਹ ਕੀਤਾ ਗਿਆ, ਨਾ ਦਫਨ ਕੀਤਾ ਗਿਆ, ਤੇ ਨਾ ਸੰਸਕਾਰ। ਇਲ ਇਲ ਨੂੰ ਕਹਿ ਰਹੀ ਹੈ, ਭੈਣੇ ਇਹ ਮਾਸ ਖਾਣਾ ਨਹੀਂ ਚਾਹੀਦਾ, ਇਹ ਕਿਰਤ ਘਣ ਦਾ ਮਾਸ ਹੈ, ਕਿਰਤ ਘਣ ਦਾ। ਇਸ ਕਰਕੇ ਨਾ ਕੀ ਆਖਿਆ, ਗਿਣਜਾ ਮਾਸ ਨਹੀਂ ਖਾਣਾ ਪਾਪੀ ਬੰਦਿਆਂ ਦਾ। ਇਲਾ ਨੇ ਮਾਸ ਖਾਣ ਵਾਲਿਆਂ ਨੇ ਗਿਣਜਾ ਨੇ ਵੀ ਹੱਥ ਜੋੜਤੇ ਵੀ ਐਸੇ ਪੁਰਖ ਦਾ ਮਾਸ ਵੀ ਖਾਣਾ ਪਾਪ ਹੈ, ਮਾਸ ਖਾਣਾ ਪਾਪ ਹੈ। ਇਸ ਕਰਕੇ ਮੈਂ ਵਿਚਾਰ ਕਰ ਰਿਹਾ ਸੀ ਗੁਰਮੁਖੋ, ਹਉ ਜਪਿਆ ਪਰਮੇਸ਼ਰੋ ਭਾਉ ਭਗਤ ਸੰਗ ਤਾੜੀ ਲਾਈ। ਅਸੀਂ ਅੰਮ੍ਰਿਤ ਵੇਲੇ ਉੱਠਣਾ, ਸਮਾਧੀ ਲਾਉਣੀ ਬੜੀ ਜ਼ਰੂਰ ਹੈ। ਤੇ ਗੋਰਖ ਨੇ ਇੱਕ ਸਵਾਲ ਪਾ ਦਿੱਤਾ, ਕੀ ਆਖਿਆ, ਹੇ ਨਾਨਕ ਤਪਾ, ਮੈਨੂੰ ਪਤਾ ਲੱਗ ਗਿਆ ਤੇਰਾ ਗੁਰੂ ਤਾਂ ਪਰਮੇਸ਼ਰ ਹੈ, ਪਰ ਹੈ ਕਿਹੋ ਜਿਹਾ ਪਰਮੇਸ਼ਰ, ਕਿਹੋ ਜਿਹਾ? ਹੁਣ ਗੁਰੂ ਜੀ ਕੀ ਕਹਿੰਦੇ, ਕਿਹੋ ਜਿਹਾ ਦੱਸਿਆ? ਇਹ ਨਹੀਂ ਦੱਸਿਆ ਗੁਰੂ ਜੀ ਨੇ ਬੰਦੇ ਵਰਗਾ, ਇਹ ਨਹੀਂ ਦੱਸਿਆ 6 ਫੁੱਟ ਹੈ ਜਾਂ 7 ਫੁੱਟ ਹੈ, ਇਹ ਨਹੀਂ ਦੱਸਿਆ ਸਾਸਨ ਦੇ ਵੀ ਕਿਹੜੀ ਜਾਤ ਹੈ ਜਾਂ ਕਿਹੜਾ, ਵੇਖੋ ਦੱਸਿਆ ਕਿਹੋ ਜਿਹਾ। ਗੋਖ ਨੇ ਪੁੱਛਿਆ, ਪਰਮੇਸ਼ਰ ਤੇਰਾ ਕਿਹੋ ਜਿਹਾ? ਗੁਰੂ ਜੀ ਕਹਿੰਦੇ ਥਾਪਿਆ ਨਾ ਜਾਏ। ਲੈ ਦੇ ਜਵਾਬ ਆ ਬਾਬੇ ਨਾਨਕ ਦੇ, ਕੀਤਾ ਨਾ ਹੋਏ ਆਪੇ ਆਪ ਨਿਰੰਜਣ ਸੋਏ, ਜਿਨ ਸੇਵਿਆ ਤਿੰਨ ਪਾਇਆ ਮਾਣ। ਨਾਨਕ ਗਾਵੀਆ ਇਹ ਪਰਮੇਸ਼ਰ ਹੈ, ਗੁਣੀ ਨਿਧਾਨ ਆਪਾਂ ਕੀ ਕਰਨਾ ਸੀ, ਆਪਾਂ ਉਲਟ ਪਾਸੇ ਤੁਰ ਪਏ। ਨਾਨਕ ਗਾਵੀਆ ਕੀ ਬਣਨਾ ਸੀ, ਗੁਣੀ ਨਿਧਾਨ। ਗਾਵੀਆ ਸੁਣੀਏ, ਹੁਣ ਅਸੀਂ ਸੁਣਾਉਂਦੇ ਹਾਂ, ਗਾਵੀਆ ਸੁਣੀਆ, ਮਨ ਰੱਖੀਏ ਭਾਓ, ਮਨ ਰੱਖੀਆ ਭਾਓ, ਮਨ ਰੱਖੀਆ ਭਾਓ। ਇੱਕ ਵਾਰੀ ਬਾਬਾ ਜੀ ਦੇ ਦੀਵਾਨ ਵਿੱਚ ਨਾ ਦਿੱਲੀ एक रागी सिंह आ गया। सो शाह सिंह कह लगा टाइम लाना टाइम ते समा बड़ा अणमुला से ते शाह संगत जिस टाइम ते टाइम लाना बाबा जी कहते नहीं भाई समा नहीं है। रागी सिंह ने कहा समा नहीं चलो समा पिया वो रह पिया। जे सुबह का टाइम होया ते साध संगत जो बाबा जी सचखंड दे विच इक सचखंड बनिया सी ते लक्कड़ दा बनिया हुंदा सीगा मिस्त्री सिंह इत्थे कई बैठे है ते बाबा जी अंदर सी ते रागी सिंह ने वह मलो मली टाइम ला लिया तड़के चार बजे कीर्तन दे विच ते धारना पढ़ती प्रीति तेरे चरणा दी राज मुक्ति नहीं मंगदा। बाबा जी ने सचखंड का थोड़ा पर्दा चाके पूछा कौन है कहने जी नवा रागी आया की पढ़ना बई राज मुक्ति नहीं मंगता प्रीति तेरे चरणा दी। बाबा जी कहने बाजे बिठा दिया वो कह लगा जी की गलती होगी। बाबा जी कहने चार बजे का साडा भिंगम कशहरा भालता फिरदा तू आपका कशहरा प्राणा ला के बाबा जी कहते बाड़ में चढ़ा के मारा साढ़े भेंगम का नवा चिट्टा कशहरा पाई फिरदा प्रीति तेरे चरणा की राज मुक्ति नहीं मंगता छकने कशहरे ते प्रीति तेरे चरणा की राज इन बहर कड्डो एक करनी का दरबार है करनी का। तो मैं वो विचार कर रहा सी असी की करना सी नानक गावी है की करना सी गुणी असी औगुणी बन रहे हाँ बिना माया तो कोई गाउण नूं जी नहीं करता साडा। बाबा जी का वचन है बाबा ना कल जो इन्ना जोरां ते हो जाएगा किसे दा बाबा जी कहते बाजा जोड़ी सरंगी कथा किसे दा कीर्तन करनू जी नहीं करेगा बिना माया का इन्ना प्रवाह हो जाएगा। इन्ना कूड़ा कूड़ा नेहो लगा विसरिया करतार किस नाल कीता दोस्ती ते सब जग चलन हार। बाबा जी कहने इना माया का प्रवाह हो जाएगा पर इत दिल्ली एक प्रेमी ने वचन कर बाबा जी प्रवाह लवेगा कि बाबा जी कहते हां गुरु नानक मेहर करे ये अपने घर से मेहर रहेगी। बाबा जी कहते मिस्त्री भी मुक्त आवगे सेवादार भी मुक्त प्रशादा भी मुक्त रागी भी मुक्त कीर्तन भी मुक्त पाठी भी मुक्त पर जेड़े जुड़े रहेंगे बाबा जी कहते अंत मौके सचखंड भी मुक्त। ये दिल्ली के वचन है बाबा आनंद सिंह महाराज आ वही दवान सज रहा। बाबा जी कहने याद रखियो भुल ना जायो आही नक्शा हो आही भिंगम हो आही विशाई हो आही स्वरूप हो आही गुरु नानक का नक्शा हो। अंत मौके जिन्हों नक्शा याद आ गया किडे भी पाप हो जम ले जाते हो बाबा जी कहते साडी जिम्मेवारी है उन्होंने खिच के बाहर ले आवांगे पर नक्शा ना भुल्यो दरगाह का नक्शा है आ वही नक्शा है। ये बाबा जी कृपा ना दवान लगते है 7 साल हो गए थे अज प्रेमी कहते सी मैं क्या कहने जी मेहर करो मां मेहर तो उन्हें करनी है जेड़ा लवा रहा मेरे विच कोई पावर नहीं है मैं तो चौकीदार हाँ सौदा तो गुरु नानक साहब का है बचोला बाबा आनंद सिंह महाराज है प्यो दादे का खोल डिठा खजाना ए तो मेरे प्यो बाबे का खजाना है मैं तो पहरेदार हाँ चौकीदार मेरे विच कोई गुण नहीं है ना असी बाबे बनना ना असी गुरु बनना ना संत बनना असी तो साध संगत एक टुट्टी नूं गंढ पाउण वास्ते ड्यूटी है गुरु नानक साहब इस करके मैं विचार कर रहा सी गुरमुखो गोरख ने पूछिया तेरा परमेश्वर कैसा है हुण तुहानूं कोई पूछे तुहाडा गुरु के हो जा है तुसी की कहोगे साडे गुरु दे जट है साडे गुरु दे जांग ही है साडा गुरु फलाना साडा असी इहो जिहे वेखो बाबे नानक ने गोरख नूं चुप किवें कराया। गुरु जी कहते सचे थापिया ना जाए कीता ना होए आपे आप निरंजन सोए आपे आप निरंजन सोए। गुरु नानक साहब पातशाह पहला पढ़ने लाए फिर होर कई कम्मां ते लाए पर मैता कालू पिता जी कहते इन्हें कुछ नहीं करना नानक बिगड़ गया कहते आए करो पशु छड़ो ए मूरे पशु मंझां चारण भेजिया बाबे नानक नूं ते बाबे नानक ने आखिया भी अज ही कम नबेड़ देना चाहिए फिर रोज फिर भेजणगे ते गुरु साहब लाली समाधि बाबे नानक ने समाधि लाली मेरे पातशाह ने ਕਈ ਕਹਿੰਦੇ ਗੁਰੂ ਨਾਨਕ ਸੌਂਗੇ ਨਹੀਂ ਕਹਿਣਾ ਚਾਹੀਦਾ, ਸੌਂਦੇ ਪਸ਼ੂ ਜਾਨਵਰ ਹੁੰਦੇ, ਸੁਸਰੀ ਸੌਂਦੀ ਹੁੰਦੀ ਹੈ। ਗੁਰੂ ਨਾਨਕ ਦੇ ਆਸ਼ਕ ਤੇ ਗੁਰੂ ਨਾਨਕ ਪਿਆਰਾ ਨਹੀਂ ਸੌਂਦਾ। ਪਿੰਨੀ ਰਹਿਣਗੇ ਚਮਕਣ ਤਾਰੇ, ਜਾਗਣ ਸੰਤ ਜਿਨ੍ਹਾਂ ਮੇਰੇ ਰਾਮ ਪਿਆਰੇ। ਇੱਥੇ ਸੁਜਾਨ ਸਿੰਘ ਦਿੱਲੀ ਵਾਲੇ ਕੀਰਤਨ ਕਰ ਰਹੇ ਸੀ, ਇੱਥੇ ਹੀ ਤੂੰ ਪਿੰਨੀ ਰਹਿਣ ਚਮਕਣ ਤਾਰੇ, ਤੂੰ ਆਪਣੇ ਬਾਬਾ ਜੀ ਨੇ ਇਸ਼ਾਰਾ ਕੀਤਾ, ਰਾਗਾ ਜੀ ਵਖਿਆਨ ਕਰੋ ਵਖਿਆਨ। ਰਾਗੀ ਸੁਜਾਨ ਸਿੰਘ ਜੀ ਕਹਿਣਗੇ ਬਾਬਾ ਜੀ ਵੇਖੋ ਤਾਰੇ ਚਮਕ ਰਹੇ ਬ੍ਰਹਿਮੰਡ ਦੇ, ਤੇ ਤੁਸੀਂ ਬੈਠੇ ਹੋ ਜਾਗਣ ਸੰਤ ਜਿਹਨਾਂ ਮੇਰੇ ਰਾਮ ਪਿਆਰੇ। ਬਾਬਾ ਜੀ ਕਹਿੰਦੇ ਆਉਣੀ ਬਈ ਪਿੰਨੀ ਰਹਿਣ ਅੜੀਏ ਚਮਕਣ ਤਾਰੇ, ਤਨ ਤੇ ਮਨ ਦੀ ਅੜੀ ਹੈ। ਬਾਬਾ ਜੀ ਕਹਿੰਦੇ ਚਮਕਣ ਤਾਰੇ ਔਰ ਸਾਹਮਣੇ ਗੁਰੂ ਨਾਨਕ ਬੈਠੇ। ਬਾਬਾ ਜੀ ਕਹਿੰਦੇ ਜਾਗਣ ਸੰਤ ਜਿਹਨਾਂ ਮੇਰੇ ਰਾਮ ਪਿਆਰੇ, ਪਿੰਨੀ ਰਹਿਣ ਪੂਰਨਮਾਸ਼ੀ ਦੀ ਭਿੱਜੀ ਹੋਈ ਨਾਮ ਦੇ ਨਾਲ ਰਹਿਣ, ਰਾਤ ਨਾਮ ਦੇ ਨਾਲ ਭਿੱਜੀ ਹੋਈ ਨੂਰ ਵਰ ਰਿਹਾ। ਬਾਬਾ ਜੀ ਕਹਿੰਦੇ ਪਿੰਨੀ ਰਹਿਣ ਨੜੀਏ ਚੱਲ ਚੱਲੀਏ ਇਸ਼ਨਾਨ ਕਰੀਏ, ਉੱਥੇ ਚੱਲ ਕੇ ਭਗਤ ਸਰੋਵਰ ਉਛਲਿਆ ਸੋ ਭਰ ਭਰੇ ਬਹਾਨ, ਜਿਨ੍ਹਾਂ ਸਤਿਗੁਰ ਮੰਨਿਆ ਚੱਲ ਚੱਲੀਏ ਭਾਗ ਮੱਥੇ ਲਖਨ। ਪਿੰਨੀ ਨਾਮ ਨਾਲ ਭਿੱਜੀ ਹੋਈ ਰਹਿਣ, ਰਾਤ ਨੂਰ ਵਰ ਰਿਹਾ ਚੱਲ ਚੱਲੀਏ ਅੜੀਏ, ਤਨ ਤੇ ਮਨ ਦੀ ਅੜੀ ਹੈ। ਮਨ ਕਹਿੰਦਾ ਚੱਲ ਤਨ ਨੂੰ ਅੜੀਏ ਚੱਲੀਏ, ਕਿੱਥੇ ਚੱਲੀਏ ਪਿੰਨੀ ਰਹਿਣ ਅੜੀਏ ਚਮਕਣ, ਚੱਲ ਚੱਲੀਏ ਚਮਕਣ ਤਾਰੇ। ਬਾਬਾ ਜੀ ਕਹਿੰਦੇ ਰਾਗਾ ਜੀ ਕਿਹੜੇ ਤਾਰੇ, ਕਹਿੰਦੀ ਬ੍ਰਹਿਮੰਡ ਦੇ। ਬਾਬਾ ਜੀ ਕਹਿੰਦੇ ਨਹੀਂ ਨਹੀਂ, ਬਾਬਾ ਜੀ ਕਹਿੰਦੇ ਜਿਹੜੇ ਪਹਿਲੇ ਜਨਮ ਚ ਖਿੱਚ ਖਿੱਚ ਕੇ ਬਾਬੇ ਨਾਨਕ ਨੇ ਭਵਜਲ ਸਾਗਰ ਤੋਂ ਤਾਰੇ, ਉਹ ਕਿਹੜੇ ਆ? ਬਾਬਾ ਜੀ ਕਹਿੰਦੇ ਆ ਬੈਠੇ ਆ, ਆ ਤੁਹਾਡੇ ਵੱਲ ਇਸ਼ਾਰਾ ਕੀਤਾ, ਆ ਤੁਸੀਂ ਬੈਠੇ ਆ ਜਿਹੜੇ ਪਹਿਲੇ ਜਨਮ ਚ ਪਤਾ ਨੀ ਆਪਾਂ ਕੀ ਸੀ, ਇਹ ਬਾਬੇ ਨਾਨਕ ਨੇ ਬਾਂਹ ਫੜ ਫੜ ਕੇ ਖਿੱਚ ਖਿੱਚ ਕੇ ਆਪਾਂ ਨੂੰ ਤਾਰਿਆ, ਆ ਤਾਰਿਆ। ਇਹਨੂੰ ਆਖਿਆ ਪਿੰਨੀ ਨੇ ਚਮਕਣ ਤਾਰੇ, ਆ ਚਮਕ ਰਹੇ ਆ ਜਿਹੜੇ ਜੁੱਲ ਚ ਪਏ ਆ, ਜਿਹੜੇ ਪੱਖੇ ਲਾਈ ਪਏ ਆ, ਉਹ ਚਮਕਦੇ ਨੀ ਹੈ ਸਾ ਸੰਗਤ, ਉਹ ਛਿਪੇ ਹੋਏ ਆ, ਛਿਪੇ ਹੋਏ ਆ। ਆ ਬੈਠੀ ਹੈ ਪਿੰਨੀ ਚਮਕਣ, ਆਪਣੇ ਬਾਬਾ ਜੀ ਦਾ ਅਰਥ ਹੈ ਚਮਕਣ ਤਾਰੇ। ਬਾਬਾ ਜੀ ਕਹਿੰਦੇ ਜਿਹੜੇ ਗੁਰੂ ਨਾਨਕ ਨੇ ਤਾਰੇ ਉਹ ਚਮਕ ਰਹੇ ਆ, ਤੇ ਜਾਗਣ ਸੰਤ ਜਿਨ੍ਹਾਂ ਮੇਰੇ ਰਾਮ ਦੇ ਪਿਆਰੇ। ਇਉਂ ਆਪਣੇ ਬਾਬਾ ਜੀ ਸਮਤ ਬਖਸ਼ੀ, ਬੇਅੰਤ ਮਸਾਲਾ ਹਨ। ਬਾਬਾ ਜੀ ਨਗਰੋਟੇ ਹਰਜਾ ਸੀਗਾ ਵੱਡੇ ਬਾਬਾ ਜੀ ਦਾ, ਉੱਥੇ ਇੱਕ ਵਿਦਵਾਨ ਆ ਗਿਆ ਗਿਆਨੀ, ਤੇ ਸਮੇਂ ਦੇ ਅੰਦਰ ਸਾਹਸੇ ਦੇ ਗੁਰੂ ਦੀ ਕਿਰਪਾ ਨਾਲ ਹੀ ਗਿਆਨ ਹੈ, ਤੇ ਮਨ ਦਾ ਗਿਆਨ ਕੁਛ ਨਹੀਂ ਕਰ ਸਕਦਾ, ਇਹਦੇ ਗੁਰੂ ਦੀ ਮਿਹਰ ਦਾ ਗਿਆਨ ਹੈ। ਤੇ ਰਾਗੀ ਸਿੰਘ ਪੜ੍ਹ ਰਹੇ ਸੀ ਗੁਰੂ ਨਾਨਕ ਕੀ ਵਡਿਆਈ, ਗੁਰੂ ਨਾਨਕ ਕੀ ਵਡਿਆਈ ਪੜ੍ਹ ਰਹੇ ਸੀ, ਤੇ ਸਾਹਸੇ ਇੱਕ ਵਿਦਵਾਨ ਬੈਠਾ ਸੀ, ਉਹਦਾ ਫੁਰਨਾ ਬਣਿਆ, ਘੰਟਾ ਹੋ ਗਿਆ ਗੁਰੂ ਨਾਨਕ ਕੀ ਵਡਿਆਈ, ਗੁਰੂ ਨਾਨਕ ਕੀ ਵਡਿਆਈ, ਗੁਰੂ ਨਾਨਕ ਕੀ ਵਡਿਆਈ। ਕੋਈ ਵਖਿਆਨ ਦੀ ਲੋੜ ਹੈ? ਵਖਿਆਨ ਦੀ ਲੋੜ ਹੈ? ਫੁਰਨਾ ਬਣ ਗਿਆ ਉਹਦਾ। ਬਾਬਾ ਜੀ ਅੰਦਰਲੀਆਂ ਜਾਣਦੇ ਸਨ ਵੱਡੇ ਬਾਬਾ ਜੀ, ਬਾਬਾ ਜੀ ਕਹਿਣ ਲੱਗੇ ਕੋਈ ਬਈ ਗੁਰੂ ਨਾਨਕ ਦੇ ਦਰਬਾਰ ਚ ਗਿਆਨੀ ਹੈ, ਉੱਠ ਕੇ ਖੜ ਗਿਆ। ਬਾਬਾ ਜੀ ਨੇ ਪੁੱਛਿਆ ਕੌਣ ਆ ਤੂੰ ਬਈ? ਕਹਿੰਦਾ ਜੀ ਮੈਂ ਗਿਆਨੀ। ਬਾਬਾ ਜੀ ਕਹਿੰਦੇ ਦੋਨੇ ਹੀ ਉਰੇ ਆ ਜਾਓ, ਦੋਨੇ ਹੀ। ਉਹਨੇ ਪਾਸਾ ਵੇਖਿਆ, ਕਹਿੰਦੀ ਮੈਂ ਤਾਂ ਇਕੱਲਾ ਹੀ ਹਾਂ। ਬਾਬਾ ਜੀ ਕਹਿੰਦੇ ਇੱਕ ਮੈਂ ਸਿਉਂ ਤੇ ਇੱਕ ਗਿਆਨੀ ਸਿਉਂ, ਮੈਂ ਸਿਉਂ ਤੇ ਗਿਆਨੀ ਸਿਉਂ, ਦੋਨੇ ਆ ਜਾਓ। ਉਹ ਕੋਲੇ ਆ ਗਿਆ। ਬਾਬਾ ਜੀ ਕਹਿੰਦੇ ਤੂੰ ਕੌਣ ਆ? ਕਹਿੰਦਾ ਮੈਂ ਗਿਆਨੀ। ਬਾਬਾ ਜੀ ਕਹਿੰਦੇ ਗਿਆਨੀ ਜੀ, ਗਿਆਨ ਦਾ ਨਾਂ ਗਿਆਨੀ ਹੈ, ਤੂੰ ਸਹੀ ਦੱਸ ਕੌਣ ਆ? ਮੈਂ ਕਹਿਣ ਲੱਗਾ ਜੀ ਮੈਂ ਵਿਦਵਾਨ। ਬਾਬਾ ਜੀ ਕਹਿੰਦੇ ਵਿਦਵਾਨ ਨਾਂ ਵਿਦਿਆ ਹਾਸਲ ਦਾ ਹੈ, ਤੂੰ ਸਹੀ ਦੱਸ ਕੌਣ ਹੈ? ਕਹਿਣ ਲੱਗਾ ਜੀ ਮੈਂ ਸੁੱਚਾ ਸਿੰਘ। ਬਾਬਾ ਜੀ ਕਹਿੰਦੇ ਸੁੱਚਾ ਸਿੰਘ ਤੇਰੇ ਸਰੀਰ ਦਾ ਨਾਂ ਹੈ, ਤੂੰ ਦੱਸ ਕੌਣ? ਕਹਿੰਦਾ ਮੈਂ ਜੱਟ। ਬਾਬਾ ਜੀ ਕਹਿੰਦੇ ਜੱਟ ਤੇਰੇ ਸਰੀਰ ਦੀ ਜਾਤ ਆ, ਤੂੰ ਦੱਸ ਕੌਣ? ਹੱਥ ਜੋੜ ਲੈ। ਕਹਿੰਦਾ ਜੀ ਮੈਨੂੰ ਨੀ ਪਤਾ ਲੱਗਦਾ ਮੈਂ ਕੌਣ। ਬਾਬਾ ਜੀ ਕਹਿੰਦੇ ਚੰਗਾ ਮੇਰੇ ਕੋਲ ਸੁਣਾ ਦੇ। ਹੁਣ ਤੂੰ ਸੁਣਾ ਸਕਦਾ ਜਦੋਂ ਮੈਨੂੰ ਨੀ, ਇਹ ਭੋਲੇ ਭਾਉ ਗੋਬਿੰਦ ਮਿਲਦਾ, ਇਹ ਮਨ ਚੈਂ ਚਲਾ ਚਿਤਰਾਈ ਕਿਹਨੇ ਨਾ ਪਾਇਆ।